ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਿ ਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਧਦ ਬੰਦੋ ਕਰ ਅਨੁਰਾਗ ਸ਼੍ਰੀ ਗੁਰੂ ਸ਼ਬਦ ਕਮਾਈ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਗਰੋ ਨਗਰ ਹਮਾਰੋ ਹੈ ਹਰ ਪੈ ਭੇਟ ਇਹਾਂ ਜੋਰ ਹੈ ਸ਼੍ਰੀ ਗੁਰ ਕੋ ਘਰ ਆਏ ਵਿਸਾਲ ਦੇਤ ਨਹੀਂ ਸੋ ਕੁਛ ਕਿਸ ਕਲ ਸਗਰੋ ਨਗਰ ਹਮਾਰੋ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਆਲਮ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਿਕ ਜੁਗ ਜੁਗ ਅਟਲ ਧੰਨ ਧੰਨ ਆਦਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਸੰਧਿਆ ਸਮੇਂ ਦੇ ਸੁੰਦਰ ਦੀਵਾਨ ਸਜ ਰਹੇ ਨੇ। ਸਜੇ ਹੋਏ ਦੀਵਾਨਾਂ ਅੰਦਰ ਵਡਭਾਗੀ ਸਿੱਖ ਸੰਗਤਾਂ ਨੇ ਹਾਜ਼ਰੀ ਭਰਦਿਆਂ ਹੋਇਆਂ ਅੰਮ੍ਰਿਤਮਈ ਬਾਣੀ ਦਾ ਨਿਤਨੇਮ ਸੋਦਰ ਸ਼੍ਰੀ ਰਹਿਰਾਸ ਸਾਹਿਬ ਜੀਆਂ ਦਾ ਅੰਮ੍ਰਿਤ ਬਾਣੀ ਦਾ ਜਾਪ ਤੁਰਕੀ ਬਾਣੀ ਦਾ ਹਰ ਜਸ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਪਾਵਨ ਰਸਨਾ ਤੋਂ ਸਰਵਣ ਕੀਤਾ ਹੈ। ਉਪਰੰਤ ਜੋ ਸਤਿਗੁਰੂ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਸਤਿਗੁਰੂ ਪਾਤਸ਼ਾਹ ਜੀਆਂ ਦੇ ਸਨਮੁੱਖ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਜੀਵਨ, ਸਿੱਖ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੀ ਮਹਾਨ ਰਚਨਾ, ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਆਪਾਂ ਕ੍ਰਮ ਕ੍ਰਮ ਅਨੁਸਾਰ ਸਰਵਣ ਕਰਦੇ ਹਾਂ। ਇਸ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੌਰਾਨ ਆਪਾਂ ਸਰਵਣ ਕਰ ਚੁੱਕੇ ਹਾਂ ਕਿ ਕਿਸ ਪ੍ਰਕਾਰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇੱਕ ਬ੍ਰਾਹਮਣ ਇੱਕ ਦਿਜਬਰ ਖੇਡੀ ਸੋਇਨੀ 'ਤੇ ਬਖਸ਼ਿਸ਼ਾਂ ਕੀਤੀਆਂ, ਜੋ ਕਿ ਪਹਿਲੀ ਅਵਸਥਾ ਵਿੱਚ ਦੁਰਗਾ ਦਾ ਕਾਲੀ ਦਾ ਭਗਤ ਹੈ, ਔਰ ਸਤਿਗੁਰੂ ਪਾਤਸ਼ਾਹ ਜੀਆਂ ਨੇ ਐਸੀ ਕਲਾ ਵਰਤਾਈ, ਉਸ 'ਤੇ ਬਖਸ਼ਿਸ਼ਾਂ ਕੀਤੀਆਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸਿੱਖੀ ਦੀ ਦਾਤ ਉਸ ਦੀ ਝੋਲੀ ਪਾਈ ਔਰ ਉਸਨੂੰ ਨਾਮ ਜਪਣ 'ਤੇ ਜਪਾਉਣ ਦਾ ਉਪਦੇਸ਼ ਦੇ ਕੇ ਸੰਸਾਰ ਵਿੱਚ ਸਿੱਖੀ ਮਾਰਗ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ। ਸਤਿਗੁਰਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਦਿਆਂ ਸੇਵਾ ਔਰ ਸਿਮਰਨ ਕਰਦਿਆਂ ਇਸ ਗੁਰੂ ਕੇ ਸੇਵਕ ਸਿੱਖ ਖੇਡਾ ਸੋਇਨੀ ਨੇ ਆਪਣਾ ਜੀਵਨ ਸਫਲ ਕੀਤਾ ਹੈ। ਇਸ ਤੋਂ ਅੱਗੇ ਭਾਈ ਸੰਤੋਖ ਸਿੰਘ ਸਾਹਿਬ ਇਸ ਪ੍ਰਸੰਗ ਵਿੱਚ ਲਿਖ ਰਹੇ ਨੇ ਕਿ ਜੋ ਗੋਇੰਦਾ ਖੱਤਰੀ ਹੈ, ਜਿਸ ਪਾਸੋਂ ਜ਼ਮੀਨ ਮੁੱਲ ਖਰੀਦ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਉਸ ਅਸਥਾਨ ਦੀ ਰਚਨਾ ਕੀਤੀ ਹੈ, ਉਸ ਦੀ ਜੋ ਅੱਗੋਂ ਔਲਾਦ ਹੈ, ਉਹਨਾਂ ਦੀ ਗੁਰੂ ਘਰ ਪ੍ਰਤੀ ਉਹ ਸ਼ਰਧਾ ਉਹ ਭਾਵਨਾ ਨਹੀਂ ਹੈ ਜੋ ਉਹਨਾਂ ਦੇ ਬਜ਼ੁਰਗ ਦੀ ਸੀ, ਗੋਇੰਦੇ ਖੱਤਰੀ ਦੀ ਸੀ। ਹੁਣ ਇਸ ਪ੍ਰਕਾਰ ਇਹ ਗੋਇੰਦੇ ਖੱਤਰੀ ਦੀ ਜੋ ਔਲਾਦ ਹੈ, ਇਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ 'ਚ ਆਉਂਦੇ ਨੇ ਔਰ ਸਤਿਗੁਰਾਂ ਦੇ ਨਾਲ ਜੋ ਇਹਨਾਂ ਦੀ ਵਾਰਤਾਲਾਪ ਹੁੰਦੀ ਹੈ ਔਰ ਕਿਵੇਂ ਇਹ ਹੰਕਾਰ ਵਿੱਚ ਆ ਕੇ ਸਤਿਗੁਰੂ ਪਾਤਸ਼ਾਹ ਜੀਆਂ ਨਾਲ ਈਰਖਾ ਕਰਦੇ ਨੇ ਔਰ ਗੁਰੂ ਨਾਲ ਮੱਥਾ ਲਾਉਣ ਵਾਲੇ ਦਾ ਹਸ਼ਰ ਕੀ ਹੁੰਦਾ ਹੈ, ਇਸ ਪ੍ਰਸੰਗ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਬੜੀ ਕਿਰਪਾ ਕੀਤੀ ਹੈ, ਬੜੇ ਵਿਸਥਾਰ ਨਾਲ ਸਾਡੇ ਸਾਹਮਣੇ ਰੱਖਿਆ ਹੈ। ਸੋ ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਜੀਵਨ ਔਰ ਸਤਿਗੁਰੂ ਦੀ ਬਖਸ਼ਿਸ਼ ਜੋ ਇਸ ਪਾਵਨ ਅਧਿਆਇ ਵਿੱਚ ਵਰਣਨ ਹੈ, ਲੜੀਵਾਰ ਕਥਾ ਦੌਰਾਨ ਸਰਵਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਖੁਸ਼ੀ ਔਰ ਸਤਸੰਗਤ ਦੇ ਸਮੇਂ ਨੂੰ ਸਫਲ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਗੁਰੂ ਨਗਰ ਹਮਾਰੂ ਅਹੈ।
ਕਹਿੰਦੇ ਇਹ ਗੋਇੰਦਾ ਜੋ ਖੱਤਰੀ ਹੈ, ਇਹਦੀ ਔਲਾਦ, ਇਹਦੇ ਪੁੱਤਰ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਆਏ ਅਤੇ ਕਹਿੰਦੇ ਨੇ ਕਿ ਸਾਰੀ ਜਿਹੜੀ ਨਗਰੀ ਹੈ ਗੋਇੰਦਵਾਲ ਜੋ ਵਸਿਆ ਹੋਇਆ ਹੈ, ਇਹ ਸਾਡਾ ਇਲਾਕਾ ਸੀ, ਇਹ ਸਾਡੀ ਹੀ ਜ਼ਮੀਨ ਸੀ,
ਔਰ ਪੈ ਪੇਟ ਇਹਾ ਜੋ ਰਹੇ,
ਔਰ ਸਾਡੀ ਜ਼ਮੀਨ ਵਿੱਚ ਹੀ ਇਹ ਅਸਥਾਨ ਬਣਿਆ ਹੋਇਆ। ਹਾਲਾਂਕਿ ਸਤਿਗੁਰਾਂ ਨੇ ਮਾਇਆ ਦੇ ਕੇ ਇਸ ਥਾਂ ਨੂੰ ਮੁੱਲ ਖਰੀਦਿਆ ਹੋਇਆ, ਪਰ ਇਹਨਾਂ ਦੇ ਮਨ ਵਿੱਚ ਇਹ ਖਿਆਲ ਹੈ ਕਿ ਹੁਣ ਦੇਖੋ ਇੱਥੇ ਕਿੰਨੀਆਂ ਸੰਗਤਾਂ ਜਿਹੜੀਆਂ ਨੇ ਉਹ ਭੇਟਾਵਾਂ ਅਰਪਣ ਕਰਦੀਆਂ ਹਨ।
ਸ੍ਰੀ ਗੁਰ ਕੋ ਘਰ ਇਹ ਹੈ ਬਸਾਲਾ,
ਔਰ ਇਹ ਗੁਰੂ ਦਾ ਘਰ ਬਣ ਚੁੱਕਾ ਹੈ ਬਹੁਤ ਵੱਡਾ।
ਦੇਤ ਨਹੀਂ ਕੁਛ ਕਿਸ ਕੋ ਕਲ,
ਔਰ ਗੁਰੂ ਸਾਹਿਬ ਜੋ ਕਦੇ ਵੀ ਕਿਸੇ ਸਮੇਂ ਵੀ ਸਾਨੂੰ ਕੁਝ ਦਿੰਦੇ ਨਹੀਂ ਹਨ।
ਆਉਤ ਇਨਕੇ ਦਰਬ ਬਡੇਰੋ,
ਇਹਨਾਂ ਦੇ ਪਾਸ ਤਾਂ ਬਹੁਤ ਧਨ ਆਉਂਦਾ ਹੈ, ਔਰ ਇਹ ਧਨ ਜਿਹੜਾ ਹੈ ਆਪ ਹੀ ਰੱਖ ਲੈਂਦੇ ਨੇ। ਇਹ ਥਾਂ, ਇਹ ਇਲਾਕਾ, ਇਹ ਜ਼ਮੀਨ ਤਾਂ ਸਾਡੀ ਹੈ, ਸਾਡੀ ਜ਼ਮੀਨ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਕਿੰਨੀਆਂ ਸੰਗਤਾਂ ਧਨ ਪਦਾਰਥ ਚੜਾਵਾ ਚੜਾਉਂਦੀਆਂ ਨੇ ਅਤੇ ਗੁਰੂ ਸਾਹਿਬ ਸਾਨੂੰ ਕੁਝ ਦਿੰਦੇ ਨਹੀਂ ਹਨ, ਸਾਡਾ ਵੀ ਕੋਈ ਨਾ ਕੋਈ ਹੱਕ ਬਣਦਾ ਹੈ ਨਾ। ਇਸ ਤਰ੍ਹਾਂ ਦੇ ਕਹਿੰਦੇ ਖਿਆਲ ਇਹਨਾਂ ਦੇ ਮਨ ਵਿੱਚ ਆ ਗਏ ਹਨ।
ਚਲ ਹੈ ਦੇਗ ਅਨਰ ਅਚਹਿ ਕਨੇਰੇ,
ਔਰ ਫਿਰ ਬੜੀ ਦੇਗ ਚੱਲਦੀ ਹੈ ਤੇ ਲੰਗਰ ਚੱਲਦਾ ਹੈ, ਬਹੁਤ ਸਾਰੇ ਲੋਕ ਛਕਦੇ ਛਕਾਉਂਦੇ ਹਨ।
ਉਚਿਤ ਅਬ ਹੈ ਇਨ ਤੇ ਧਨ ਲੀਜ ਹੈ,
ਇਸ ਕਰਕੇ ਹੁਣ ਇਹ ਉਚਿਤ ਹੈ, ਇਹ ਗੱਲ ਯੋਗ ਹੈ ਕਿ ਇਹਨਾਂ ਦੇ ਕੋਲੋਂ ਜਾ ਕੇ ਧਨ ਲੈਣਾ ਚਾਹੀਦਾ ਹੈ।
ਹੱਕ ਚੌਧਰਤਾ ਕੋ ਕਹਿ ਦੀਜ ਹੈ,
ਔਰ ਅਸੀਂ ਇਸ ਇਲਾਕੇ ਦੇ ਚੌਧਰੀ ਹਾਂ, ਇਹ ਸਾਡਾ ਹੱਕ ਹੈ, ਇਹਨਾਂ ਨੂੰ ਜਾ ਕੇ ਦੱਸ ਦੇਣਾ ਚਾਹੀਦਾ। ਇਹੋ ਜਿਹੀਆਂ ਵਿਚਾਰਾਂ ਬਣਾ ਕੇ ਮਹਾਰਾਜ ਜੀ ਦੇ ਹਜ਼ੂਰ ਆਏ ਹਨ।
ਪ੍ਰਥਮ ਆਮਦਨ ਕੀ ਧਨ ਥੋਰੀ,
ਔਰ ਮਨ ਵਿੱਚ ਇਹਨਾਂ ਦੇ ਖਿਆਲ ਹੈ ਕਿ ਪਹਿਲਾਂ ਤਾਂ ਗੁਰੂ ਘਰ ਦੇ ਵਿੱਚ ਸੰਗਤ ਬਹੁਤ ਘੱਟ ਆਉਂਦੀ ਸੀ, ਔਰ ਜਿਹੜੀ ਆਮਦਨ ਸੀ, ਮਾਇਆ ਸੀ, ਬਹੁਤ ਥੋੜੀ ਸੀ।
ਅਬ ਚਾਹੂੰ ਦਿਸ਼ ਤੇ ਆਏ ਆ ਕੋਰੀ,
ਹੁਣ ਤਾਂ ਚੌਹਾਂ ਦਿਸ਼ਾਵਾਂ ਵਿੱਚੋਂ ਦੂਰ ਦਰੇਡਿਓਂ ਸੰਗਤਾਂ ਆਉਂਦੀਆਂ ਨੇ। ਅਕੋਰ ਮੈਨਾਂ ਭੇਟਾ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ, ਤਰ੍ਹਾਂ ਤਰ੍ਹਾਂ ਦੇ ਚੜਾਵੇ, ਕਿੰਨਾ ਧਨ, ਕਿੰਨੀ ਮਾਇਆ ਹੁਣ ਗੁਰੂ ਦੇ ਪਾਸ ਆ ਰਹੀ ਹੈ।
ਮਾਤਮਲੀਨ ਮਿਥਿਆ ਅਭਿਮਾਨੀ,
ਇਉਂ ਕਹਿੰਦੇ ਮਿਥਿਆ ਅਭਿਮਾਨੀ ਹੋ ਗਏ ਨੇ, ਇਹਨਾਂ ਦੀ ਮਤ ਜਿਹੜੀ ਹੈ ਇਹ ਮਲੀਨ ਹੋ ਗਈ ਹੈ, ਇਹ ਮੈਲੀ ਮਤ ਹੋ ਗਈ ਹੈ। ਇਸ ਤਰ੍ਹਾਂ ਦੇ ਜਿਹੜੇ ਖਿਆਲ ਇਹਨਾਂ ਦੇ ਮਨ ਵਿੱਚ ਆ ਰਹੇ ਹਨ।
ਨਿਕਟ ਗੁਰੂ ਨਹਿ ਮਹਿਮਾ ਜਾਨੀ,
ਇਉਂ ਕਹਿੰਦੇ ਇਹ ਸਤਿਗੁਰੂ ਦੀ ਹਜ਼ੂਰੀ 'ਚ ਹੀ ਰਹਿੰਦੇ ਨੇ, ਗੋਇੰਦਵਾਲ ਸਾਹਿਬ ਵਿਖੇ ਰਹਿੰਦੇ ਨੇ, ਪਰ ਕਹਿੰਦੇ ਦੇਖੋ ਗੁਰੂ ਦੇ ਪਾਸ, ਗੁਰੂ ਦੀ ਨਗਰੀ ਵਿੱਚ ਰਹਿ ਕੇ ਵੀ ਇਹ ਗੁਰੂ ਦੀ ਮਹਿਮਾ ਨੂੰ ਨਹੀਂ ਜਾਣ ਸਕੇ।
ਤੀਰਥ ਵਾਸੀ ਜਿਮ ਨਰ ਹੋਵੇ,
ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਇੱਕ ਉਦਾਹਰਣ ਦੇ ਰਹੇ ਨੇ, ਆਪਣਾ ਤਜੁਰਬਾ ਦੱਸ ਰਹੇ ਨੇ। ਕਹਿੰਦੇ ਜਿਸ ਤਰ੍ਹਾਂ ਆਪਾਂ ਦੁਨੀਆਂ 'ਚ ਦੇਖ ਲਈਏ, ਜਿੱਥੇ ਕਿਤੇ ਵੀ ਬਹੁਤ ਵੱਡਾ ਬੜਾ ਪ੍ਰਸਿੱਧ ਧਾਰਮਿਕ ਅਸਥਾਨ ਹੋਵੇਗਾ, ਉਸ ਅਸਥਾਨ ਤੇ ਉਸ ਨਗਰ ਵਿੱਚ, ਉਸ ਸ਼ਹਿਰ ਵਿੱਚ ਰਹਿਣ ਵਾਲੇ ਜਿਹੜੇ ਲੋਕ ਹੁੰਦੇ ਨੇ, ਉਹਨਾਂ ਦੀ ਕਹਿੰਦੇ ਉਸ ਅਸਥਾਨ ਤੇ ਓਨੀ ਸ਼ਰਧਾ ਨਹੀਂ ਹੁੰਦੀ।
ਨਹੀਂ ਮਹਾਤਮ ਤਿੰਨ ਕੋ ਜੋ ਵਹਿ,
ਕਹਿੰਦੇ ਉਸ ਅਸਥਾਨ ਦਾ ਮਹਾਤਮ ਨਹੀਂ ਜਾਣਦੇ। ਉਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਤਾਂ ਸਾਡੇ ਇਸੇ ਨਗਰ ਦਾ ਹੀ ਅਸਥਾਨ ਹੈ, ਇਹ ਤਾਂ ਸਾਡੇ ਸ਼ਹਿਰ ਵਿੱਚ ਹੀ ਹੈ, ਜਦੋਂ ਮਰਜ਼ੀ ਦਰਸ਼ਨ ਕਰ ਲਵਾਂਗੇ, ਇਹ ਕੋਈ ਵੱਡੀ ਗੱਲ ਨਹੀਂ। ਕਿਉਂ ਕਹਿੰਦੇ ਉਸ ਅਸਥਾਨ ਦੀ ਜਿਹੜੀ ਮਹਾਨਤਾ ਹੈ ਉੱਥੋਂ ਦੇ ਰਹਿਣ ਵਾਲੇ ਲੋਕਾਂ ਵਿੱਚ ਓਨੀ ਨਹੀਂ ਹੁੰਦੀ ਜਿੰਨੀ ਦੂਰੋਂ ਦਰਸ਼ਨ ਕਰਨ ਵਾਲਿਆਂ ਦੇ ਮਨ ਵਿੱਚ ਹੁੰਦੀ ਹੈ।
ਨਹਿ ਸ਼ਰਧਾ ਸੁਣਦੇ ਸ਼ਨਾਨੇ,
ਇਉਂ ਕਹਿੰਦੇ ਨਾ ਉਹਨਾਂ 'ਚ ਸ਼ਰਧਾ ਹੁੰਦੀ ਹੈ, ਔਰ ਨਾ ਹੀ ਇਸ ਭਾਵ ਦੇ ਨਾਲ ਕਹਿੰਦੇ ਉੱਥੇ ਇਸ਼ਨਾਨ ਕਰਦੇ ਹਨ।
ਨਿਸ ਦਿਨ ਮੂੜ ਅਵਗਿਆ ਠਨ ਹੈ,
ਸਗੋਂ ਇਸ ਤਰ੍ਹਾਂ ਦੇ ਜਿਹੜੇ ਮੂੜ ਲੋਕ ਨੇ, ਇਹ ਨਿਸ ਦਿਨ, ਨਿਸ ਮਿਨ ਰਾਤ, ਰਾਤ ਦਿਨ ਸਗੋਂ ਕਹਿੰਦੇ ਅਵਗਿਆ ਹੀ ਕਰਦੇ ਹਨ।
ਜਾਹੇ ਦੂਰ ਤੇ ਸਾਦਰ ਮੱਜ ਹੈ,
ਔਰ ਜਿਹੜੇ ਦੂਰ ਤੋਂ ਆਉਂਦੇ ਨੇ, ਪੈਂਡਾ ਤਹਿ ਕਰਕੇ ਆਉਂਦੇ ਨੇ, ਸਮਾਂ ਕੱਢ ਕੇ ਆਉਂਦੇ ਨੇ, ਭਾਵਨਾ ਰੱਖਦੇ ਨੇ, ਕਹਿੰਦੇ ਉਹਨਾਂ ਦੇ ਅੰਦਰ ਬੜੀ ਭਾਵਨਾ ਹੁੰਦੀ ਹੈ। ਜਿਹੜੇ ਉਸ ਮਹਾਨ ਅਸਥਾਨ ਤੇ ਹੀ ਰਹਿਣ ਵਾਲੇ ਹੁੰਦੇ ਨੇ, ਉਹਨਾਂ ਅੰਦਰ ਓਨੀ ਭਾਵਨਾ ਨਹੀਂ ਹੁੰਦੀ।
ਸ਼ੁਭ ਫਲ ਪ੍ਰਾਪਤ ਕਲ ਮਲ ਭੱਜ ਹੈ,
ਇਉਂ ਕਹਿੰਦੇ ਨੇ ਭਾਈ ਸੰਤੋਖ ਸਿੰਘ ਸਾਹਿਬ ਕਿ ਜਿਹੜੇ ਦੂਰੋਂ ਆਉਂਦੇ ਨੇ ਸ਼ਰਧਾ ਨਾਲ, ਭਾਵਨਾ ਨਾਲ, ਉਹ ਫਿਰ ਇਹਨਾਂ ਧਰਮ ਅਸਥਾਨਾਂ ਤੇ, ਤੀਰਥ ਅਸਥਾਨਾਂ ਤੇ ਆ ਕੇ ਇਸ਼ਨਾਨ ਕਰਦੇ ਨੇ, ਦਰਸ਼ਨ ਕਰਦੇ ਨੇ, ਜਿਸ ਕਰਕੇ ਉਹਨਾਂ ਦੇ ਕਲ ਮਲ ਜਿਹੜੇ ਪਾਪ ਨੇ ਉਹ ਭੱਜੇ ਹੀ ਨਾਸ਼ ਹੋ ਜਾਂਦੇ ਹਨ।
ਤੇਮ ਇਹ ਮੂਰਖ ਰਦੇ ਮਲੀਨੇ,
ਇਸੇ ਤਰ੍ਹਾਂ ਕਹਿੰਦੇ ਇਹ ਗੋਇੰਦੇ ਖੱਤਰੀ ਦੇ ਜਿਹੜੇ ਪੁੱਤਰ ਨੇ, ਔਲਾਦ ਹੈ, ਇਹ ਗੋਇੰਦਵਾਲ ਸਾਹਿਬ ਹੀ ਰਹਿੰਦੇ ਨੇ। ਸੋ ਇਹਨਾਂ ਦੀ ਉਹ ਭਾਵਨਾ ਨਹੀਂ ਹੈ ਬੌਲੀ ਸਾਹਿਬ ਅਤੇ ਗੁਰੂ ਸਾਹਿਬ 'ਤੇ। ਸੋ ਕੋਈ ਪੂਰਵਲਾ ਇਹਨਾਂ ਦਾ ਮਾੜਾ ਕਰਮ ਹੈ, ਇਸ ਤਰ੍ਹਾਂ ਦੇ ਕਹਿੰਦੇ ਇਹਨਾਂ ਦੇ ਮੰਦੀ ਮਤ ਵਾਲਿਆਂ ਦੇ ਮਨ ਵਿੱਚ ਖਿਆਲ ਆ ਰਹੇ ਹਨ।
ਗੁਰੂ ਮਹਾਤਮ ਨਹਿ ਮਨ ਕੀਨੇ,
ਜਿਸ ਕਰਕੇ ਕਹਿੰਦੇ ਇਹ ਮੰਦੀ ਮਤ ਹੋਈ ਪਈ ਹੈ। ਜਿਸ ਤਰ੍ਹਾਂ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀਆਂ ਦੇ ਅੰਮ੍ਰਿਤ ਬਚਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰ, ਮਾਧੋ ਅਵਿਦਿਆ ਹਿਤ ਕੀਨ ਬਵੇਕ ਦੀਪ ਮਲੀਨ, ਕਹਿੰਦੇ ਜਿਹੜਾ ਅੰਦਰ ਵਿਵੇਕ ਦਾ ਦੀਵਾ ਬਲਦਾ ਸੀ ਨਾ, ਉਹ ਮੈਲਾ ਹੋ ਗਿਆ, ਮੱਧਮ ਹੋ ਗਿਆ ਹੈ ਅਗਿਆਨਤਾ ਕਰਕੇ। ਅਵਿਦਿਆ ਦੇ ਪ੍ਰਭਾਵ ਨਾਲ ਗਿਆਨ ਦਾ ਜਿਹੜਾ ਦੀਪਕ ਹੈ ਮੱਧਮ ਹੋਇਆ ਪਿਆ ਹੈ। ਇਉਂ ਕਹਿੰਦੇ ਇਹਨਾਂ ਦੇ ਅੰਦਰ ਦੀ ਹਾਲਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜੋ ਮਹੱਤਵ ਹੈ, ਸਤਿਗੁਰਾਂ ਦੀ ਸ਼ਕਤੀ, ਗੁਰੂ ਦੀ ਵਡਿਆਈ ਇਹ ਨਹੀਂ ਜਾਣ ਸਕੇ।
ਲੱਗੇ ਅਵਗਿਆ ਕਰਨ ਘੁਟਾਲੀ,
ਇਉਂ ਕਹਿੰਦੇ ਘੁਟਾਲੀ ਖੋਟਾ ਕੰਮ ਕਰਨ ਲੱਗੇ ਨੇ, ਬੜੀ ਨਰਾਦਰੀ ਬੜੀ ਅਵਗਿਆ ਕਰਨ ਜਾ ਰਹੇ ਹਨ।
ਹੰਕਾਰੀ ਦੁਰਮਤੀ ਕੁਚਾਲੀ,
ਕਹਿੰਦੇ ਐਸਾ ਇਹਨਾਂ ਦਾ ਜੀਵਨ ਹੈ, ਇੱਕ ਤਾਂ ਬੜੇ ਹੰਕਾਰੀ ਨੇ, ਇਹਨਾਂ ਨੂੰ ਹੰਕਾਰ ਹੈ ਕਿ ਸਾਰਾ ਇਲਾਕਾ ਸਾਡਾ ਹੈ, ਸਾਡੀ ਧਰਤੀ ਹੈ, ਫਿਰ ਅਸੀਂ ਇੱਥੋਂ ਦੇ ਚੌਧਰੀ ਹਾਂ, ਇਸ ਗੱਲ ਦਾ ਹੰਕਾਰ ਹੈ। ਫਿਰ ਕਹਿੰਦੇ ਨੇ ਕਿ ਦੁਰਮਤੀ ਦੁਰਮੈਨਾ ਖੋਟੀ, ਖੋਟੀ ਮਤ ਵਾਲੇ ਨੇ, ਭੈੜੀ ਮਤ ਵਾਲੇ ਹਨ। ਫਿਰ ਕਹਿੰਦੇ ਕੁਚਾਲੀ ਚਾਲ ਮੈਨਾ, ਜੋ ਚਾਲ ਚੱਲਣ ਹੈ ਕੋ ਮੈਨਾ ਖੋਟਾ, ਕੁਚਾਲ ਕਹਿੰਦੇ ਖੋਟੀ ਚਾਲ ਚੱਲਣ ਵਾਲਾ, ਜੋ ਖੋਟਾ ਵਿਅਕਤੀ ਹੈ, ਮਾੜੀਆਂ ਸੋਚਾਂ ਸੋਚਣ ਵਾਲਾ, ਇਹੋ ਜਿਹਾ ਕਹਿੰਦੇ ਇਹਨਾਂ ਦਾ ਸੁਭਾਵ ਹੈ। ਖੋਟੀਆਂ ਚਾਲਾਂ ਚੱਲਣ ਵਾਲੇ, ਭੈੜੀ ਮਤ ਵਾਲੇ, ਅਸ਼ਰਧਕ ਤੇ ਹੰਕਾਰੀ ਹਨ।
ਸਤਿਗੁਰ ਨਿਕਟ ਜਾਏ ਕਰ ਬੈਸੇ,
ਇਸ ਤਰ੍ਹਾਂ ਦੇ ਮਨ ਵਿੱਚ ਖਿਆਲ ਲਿਆ ਕੇ ਕਿ ਭਾਈ ਅਸੀਂ ਤਾਂ ਬੜੇ ਚੌਧਰੀ ਹਾਂ, ਸਾਰਾ ਇਲਾਕਾ ਸਾਡਾ ਹੈ, ਗੁਰੂ ਸਾਹਿਬ ਕੋਲ ਬੜਾ ਧੰਨ ਆਉਂਦਾ ਹੈ, ਸਾਨੂੰ ਵੀ ਉਹਨਾਂ ਨੂੰ ਦੇਣਾ ਚਾਹੀਦਾ, ਅਸੀਂ ਵੀ ਚੌਧਰੀ ਹਾਂ, ਇਹ ਮਨ ਵਿੱਚ ਖਿਆਲ ਬਣਾ ਕੇ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੰਗਤ ਵਿੱਚ ਪਹੁੰਚੇ ਹਨ।
ਘਰੇ ਲੋਭ ਬੋਲੇ ਤਮੇ ਐਸੇ,
ਹਿਰਦੇ ਵਿੱਚ ਅੰਦਰ ਕਹਿੰਦੇ ਬੜਾ ਲੋਭ ਹੈ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਧ ਸੰਗਤ ਜੀ ਲੋਭੀ ਤੇ ਲਾਲਚੀ ਤੋਂ ਦੂਰ ਰਹਿਣ ਦੀ ਆਗਿਆ ਦਿੱਤੀ ਹੈ। ਗੁਰਬਾਣੀ ਅੰਦਰ ਮਹਾਰਾਜ ਜੀ ਦੇ ਬਚਨ ਨੇ, ਲੋਭੀ ਕਾਵੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ, ਕਹਿੰਦੇ ਭਾਈ ਜੇ ਪਾਰ ਲੰਘਣਾ ਚਾਹੁੰਦਾ ਹੈ ਨਾ, ਲੋਭੀ ਤੇ ਲਾਲਚੀ ਬੰਦੇ ਉੱਪਰ ਭਰੋਸਾ ਨਾ ਕਰੀ। ਇਹ ਲੋਭੀ ਜਿਹੜਾ ਹਮੇਸ਼ਾ ਦੁਖੀ ਹੁੰਦਾ ਹੈ, ਜਿਸ ਤਰ੍ਹਾਂ ਸ਼੍ਰੀ ਮਾਨ ਪੰਡਿਤ ਗੁਲਾਬ ਸਿੰਘ ਸਾਹਿਬ ਜੀ ਨੇ ਭਾਵ ਰਸ ਅੰਮ੍ਰਿਤ ਗ੍ਰੰਥ ਵਿੱਚ ਲਿਖਿਆ ਹੈ, ਕਹਿੰਦੇ ਯਾ ਭਵ ਸਾਗਰ ਮਾਹੇ ਸੁਣੋ, ਔਰ ਲੋਭ ਲੱਗੇ ਦੁੱਖ ਕੌਣ ਨਾ ਪਾਈ। ਕਹਿੰਦੇ ਸੰਸਾਰ ਵਿੱਚ ਭਾਈ ਦੇਖ ਲਓ ਕਿ ਇਹੋ ਜਿਹਾ ਕਿਹੜਾ ਬੰਦਾ ਹੈ ਜਿਹੜਾ ਲੋਭੀ ਵੀ ਹੋਵੇ ਅਤੇ ਸੁਖੀ ਹੋਵੇ, ਦੋਵੇਂ ਗੱਲਾਂ ਨਹੀਂ ਹੋ ਸਕਦੀਆਂ। ਕਹਿੰਦੇ ਜਿਹੜਾ ਲੋਭੀ ਹੈ ਨਾ, ਲਾਲਚੀ ਹੈ, ਕਹਿੰਦੇ ਉਹ ਦੁਖੀ ਹੋਵੇਗਾ ਹਮੇਸ਼ਾ। ਇਹ ਗੱਲ ਵੱਖਰੀ ਹੈ ਕਿ ਦੁਨੀਆਂ ਨੂੰ ਉਸ ਦੀ ਹਾਲਤ ਬਾਰੇ ਨਾ ਪਤਾ ਹੋਵੇ, ਕਹਿ ਦੇਣਗੇ ਬੜਾ ਸੁਖੀ ਹੈ, ਪਰ ਕਹਿੰਦੇ ਲੋਭੀ ਅਤੇ ਲਾਲਚੀ ਬੰਦਾ ਦੁਖੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਇਹ ਬੜਾ ਭਾਰੀ ਦੁੱਖ ਹੈ, ਇਹ ਭਾਈ ਇਸਨੂੰ ਛੱਡ ਦਿਓ, ਇਹ ਅਗਿਆਨੀ ਬੰਦੇ ਇਸਨੂੰ ਛੱਡ ਦੇ। ਸੋ ਇਸ ਕਰਕੇ ਕਹਿੰਦੇ ਇਹ ਲੋਭ ਹੈ, ਇਹ ਲੋਭਾ ਲੰਪੜ ਸੰਗ ਸਿਰ ਮੂਰ ਅਨਕ ਲਹਿਰੀ ਕਲੋਲ ਤੇ, ਧਾਵੰਤ ਜੀਆ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਜਦੋਂ ਲੋਭ ਹਾਵੀ ਹੋ ਜਾਏ ਨਾ, ਇਹ ਬੰਦਾ ਫਿਰ ਬੜਾ ਦੌੜਦਾ ਹੈ। ਇਸ ਕਰਕੇ ਲੋਭ ਨੂੰ ਮਾਰਾ ਕਹਿੰਦੇ ਕੁੱਤੇ ਦੀ ਤਰ੍ਹਾਂ ਹੈ, ਜਿਵੇਂ ਕੁੱਤਾ ਥਾਂ ਥਾਂ 'ਤੇ ਭਟਕਦਾ ਹੈ, ਲੋਕ ਕੁੱਤੇ ਦੀ ਕਿੰਨੀ ਕੁ ਇੱਜ਼ਤ ਕਰਦੇ ਨੇ। ਸੋ ਜਿਸ ਨਾਲ ਬਹੁਤੀ ਨਫ਼ਰਤ ਕਰੀਏ, ਜਿਸ ਨੂੰ ਬਹੁਤਾ ਕੋ ਮਾੜਾ ਕਹਿਣਾ ਹੋਵੇ, ਉਹਨੂੰ ਕਹਿੰਦੇ ਕੁੱਤੇ ਵਰਗਾ ਹੈ। ਸੋ ਐਸਾ ਨੀਚ ਸਮਝਿਆ ਜਾਂਦਾ ਹੈ ਕਰਮ ਕਰਕੇ। ਤੋ ਮਹਾਰਾਜ ਕਹਿੰਦੇ ਲੋਭ ਐਸਾ ਹੀ ਹੈ, ਔਰ ਇਹ ਲੋਭ ਦਾ ਕੁੱਤਾ ਕਹਿੰਦੇ ਜਦੋਂ ਕਿਸੇ ਅੰਦਰ ਭੌਂਕਦਾ ਹੈ, ਅੰਤਰ ਲੋਭ ਭੌਂਕਿਆ ਜਿਸ ਕੁੱਤਾ, ਤਾਂ ਮਹਾਰਾਜ ਕਹਿੰਦੇ ਫਿਰ ਉਹ ਬੰਦਾ ਬੜਾ ਦੁਖੀ ਹੁੰਦਾ। ਸੋ ਐਸੇ ਇਹ ਲੋਭੀ ਜੀਵਨ ਵਾਲੇ ਨੇ। ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਆਪਣੇ ਅੰਦਰ ਲੋਭ ਧਾਰ ਕੇ ਗੁਰੂ ਅਮਰਦਾਸ ਜੀਆਂ ਦੀ ਸੰਗਤ ਵਿੱਚ ਆਏ, ਸਤਿਗੁਰਾਂ ਦੇ ਸਨਮੁਖ ਬੈਠ ਕੇ ਇਉਂ ਕਹਿਣ ਲੱਗੇ ਹਨ,
ਹਮਰੇ ਨਗਰ ਵਾਸ ਜੇ ਕੀਜੈ।
ਕਹਿਣ ਲੱਗੇ ਕਿ ਗੁਰੂ ਜੀ ਹਮਰੇ ਨਗਰ, ਇਹੀ ਮੂਰਖ ਦਾ ਤੇ ਲੋਭੀ ਦਾ ਸੁਭਾਅ ਹੁੰਦਾ ਹੈ ਨਾ। ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਚ ਕਹਿੰਦੇ ਨੇ, ਕਹਿੰਦੇ ਜਿਹੜਾ ਮੂਰਖ ਹੈ ਨਾ, ਲੋਭੀ ਹੰਕਾਰੀ, ਉਹ ਕਹੇਗਾ ਇਹ ਜ਼ਮੀਨ ਮੇਰੀ, ਧਰਤੀ ਮੇਰੀ ਹੈ, ਮੇਰੀ ਧਰਤੀ ਵਿੱਚ ਕੋਈ ਪੈਰ ਨਹੀਂ ਰੱਖ ਸਕਦਾ। ਮਹਾਰਾਜ ਜੀ ਨੇ ਬਾਣੀ ਚ ਉਦਾਹਰਣ ਦਿੱਤੀ ਹੈ, ਹਮਰੀ ਭੂਮ ਕੌਣ ਘਾਲੈ ਪੈਰ, ਮੇਰੀ ਜ਼ਮੀਨ ਵਿੱਚ ਦੀ ਨਹੀਂ ਲੰਘਣਾ। ਆਮ ਪਿੰਡਾਂ ਨਗਰਾਂ ਚ ਇਸ ਗੱਲ ਤੋਂ ਬਹੁਤ ਲੜਾਈਆਂ ਹੁੰਦੀਆਂ ਨੇ ਕਿ ਮੇਰੇ ਖੇਤ ਵਿੱਚ ਦੀ ਮੈਂ ਲੰਘਣ ਨਹੀਂ ਦੇਣਾ, ਬਸ ਇਹ ਮੇਰੀ ਹੈ। ਤੋ ਜਦੋਂ ਮਹਾਂਪੁਰਖਾਂ ਦੀ, ਸਤਿਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਨੂੰ ਆਪਾਂ ਸੁਣਦੇ ਹਾਂ, ਤੇ ਫਿਰ ਬਾਬਾ ਫਰੀਦ ਸਾਹਿਬ ਇਸ ਹੰਕਾਰ ਨੂੰ ਚੱਕਣਾ ਚੂਰ ਕਰਦਿਆਂ ਹੋਇਆ ਫਰਮਾਉਂਦੇ ਨੇ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਭਾਈ ਕਿਉਂ ਮਾਣ ਕਰਦਾ ਹੈ, ਤੇਰੇ ਤੋਂ ਪਹਿਲਾਂ ਤੇਰੇ ਇਸ ਚਾਰ ਸਿਆੜਾਂ ਦੇ ਪਤਾ ਨਹੀਂ ਕਿੰਨੇ ਕੁ ਮਾਲਕ ਬਣ ਗਏ, ਤੇਰੇ ਤੋਂ ਬਾਅਦ ਕਿੰਨੇ ਕੁ ਬਣਨੇ ਨੇ, ਕਿਉਂ ਐਵੇਂ ਦੁਖੀ ਹੁੰਦਾ ਹੈ, ਕਿਉਂ ਮੇਰੀ ਮੇਰੀ ਕਰਦਾ ਹੈ। ਸੋ ਇਸ ਕਰਕੇ ਕਹਿੰਦੇ ਇਹ ਦੁੱਖ ਇਹਨਾਂ ਦੇ ਅੰਦਰ ਹੈ। ਮਹਾਰਾਜ ਜੀ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਜ਼ੁਬਾਨ ਤੋਂ ਹੀ ਸ਼ਬਦ ਕਹੇ, ਕਹਿਣ ਲੱਗੇ ਗੁਰੂ ਜੀ ਇਹ ਜਿਹੜੀ ਧਰਤੀ ਹੈ ਨਾ, ਜ਼ਮੀਨ, ਇਹ ਥਾਂ ਜਿਹੜਾ ਇਹ ਸਾਡਾ ਹੈ, ਹਮਰੇ ਨਗਰ ਵਾਸ ਜੇ ਕੀਜੈ। ਹਾਲਾਂਕਿ ਮਹਾਰਾਜ ਜੀ ਨੇ ਮੁੱਲ ਖਰੀਦਿਆ ਹੋਇਆ ਥਾਂ ਹੈ। ਕਹਿਣ ਲੱਗੇ ਮਹਾਰਾਜ ਜੇ ਤੁਸੀਂ ਸਾਡੇ ਇਸ ਥਾਂ ਵਿੱਚ, ਸਾਡੇ ਇਸ ਪਿੰਡ ਵਿੱਚ ਰਹਿਣਾ ਚਾਹੁੰਦੇ ਹੋ,
ਕੁਛ ਸਰਦਾਰੀ ਹਮਕੋ ਦੀਜੈ,
ਤੇ ਫਿਰ ਸਾਡੀ ਜੋ ਇੱਥੇ ਸਰਦਾਰੀ ਹੈ, ਸਾਡੀ ਹਕੂਮਤ ਹੈ, ਅਸੀਂ ਇੱਥੋਂ ਦੇ ਸਰਦਾਰ ਹਾਂ, ਇਸ ਕਰਕੇ ਕੁਝ ਨਾ ਕੁਝ ਜਿਹੜਾ ਹਿੱਸਾ ਹੈ ਇਹ ਸਾਨੂੰ ਤੁਹਾਨੂੰ ਦੇਣਾ ਪਵੇਗਾ।
ਉੱਪਰ ਸਰਬੇ ਮਨ ਹੈ ਆਣ,
ਤੇ ਬਾਕੀ ਅਸੀਂ ਐਵੇਂ ਨਹੀਂ ਕਹਿ ਰਹੇ, ਜਿੱਥੋਂ ਮਰਜ਼ੀ ਪੁੱਛ ਕੇ ਦੇਖ ਲਓ, ਨੇੜੇ ਨੇੜੇ ਦੇ ਸਭ ਪਿੰਡਾਂ 'ਚ, ਸਾਰੇ ਇਲਾਕੇ 'ਚ ਅਸੀਂ ਇੱਥੋਂ ਦੇ ਚੌਧਰੀ ਹਾਂ, ਸਾਰੇ ਲੋਕ ਜਿਹੜੇ ਨੇ ਉਹ ਸਾਨੂੰ ਆਪਣੀ ਕਮਾਈ ਵਿੱਚੋਂ ਹਿੱਸਾ ਦਿੰਦੇ ਨੇ, ਅਸੀਂ ਚੌਧਰੀ ਹਾਂ ਨਾ, ਇਸ ਕਰਕੇ ਇਹ ਹੱਕ ਤੁਹਾਡਾ ਵੀ ਬਣਦਾ ਹੈ। ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਾਨੂੰ ਹੱਕ ਦੇਣਾ ਪਏਗਾ, ਧਨ ਪਦਾਰਥ ਦੇਣਾ ਪਵੇਗਾ।
ਜਥਾ ਯੋਗ ਦੇ ਮਹਿ ਕਾਰਿਆਨ,
ਇਸ ਕਰਕੇ ਇਹ ਕਹਿੰਦੇ ਮਹਾਰਾਜ ਦੇਖੋ ਚਾਰ ਚੁਫੇਰੇ ਪਿੰਡਾਂ 'ਚ ਪੁੱਛ ਕੇ ਦੇਖ ਲਓ, ਜੋ ਅਸੀਂ ਉਹਨਾਂ ਕੋਲ ਲੈਣਾ ਹੁੰਦਾ ਉਹ ਬੜੇ ਸਤਿਕਾਰ ਨਾਲ ਸਾਡੇ ਘਰੀਂ ਫੜਾ ਕੇ ਜਾਂਦੇ ਨੇ, ਸਾਨੂੰ ਕਿਸੇ ਕੋਲ ਮੰਗਣ ਜਾਣ ਦੀ ਲੋੜ ਨਹੀਂ ਪੈਂਦੀ, ਪਰ ਫਿਰ ਵੀ ਅਸੀਂ ਤੁਹਾਡੇ ਕੋਲ ਇਹ ਗੱਲ ਕਹਿਣ ਵਾਸਤੇ ਆ ਗਏ ਹਾਂ, ਵਰਨਾ ਅਸੀਂ ਕਿਤੇ ਜਾਂਦੇ ਨਹੀਂ, ਅਸੀਂ ਚੌਧਰੀ 'ਚੋਂ ਹਾਂ, ਅਤੇ ਸਾਰੇ ਇਲਾਕੇ ਦੇ ਲੋਕ ਜਿਹੜੇ ਨੇ ਉਹ ਸਾਨੂੰ ਘਰ ਆ ਕੇ ਇਹ ਸਾਰੀ ਭੇਟਾ ਦੇ ਕੇ ਜਾਂਦੇ ਹਨ।
ਬਹੁ ਸੰਮਤ ਬੀਤੇ ਤੁਮ ਰਹੋ,
ਔਰ ਕਹਿਣ ਲੱਗੇ ਕਿ ਬੜੇ ਸੰਮਤ ਹੋ ਗਏ ਨੇ, ਬੜੇ ਸਾਲ ਹੋ ਗਏ ਨੇ, ਬੜਾ ਸਮਾਂ ਲੰਘ ਗਿਆ ਹੈ।
ਅਨਕੋ ਪਾਇਨ ਜਗ ਤੇ ਲਹੋ,
ਇੱਥੇ ਰਹਿੰਦਿਆਂ ਤੁਹਾਨੂੰ ਬੜੇ ਸਾਲ ਹੋ ਗਏ ਨੇ, ਔਰ ਤੁਸੀਂ ਬਹੁਤ ਸਾਰੀਆਂ ਉਪਾਇਨ, ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਵਿਦਵਤਾ ਹੈ, ਪਹਿਲਾਂ ਉਹਨਾਂ ਸ਼ਬਦ ਲਿਖਿਆ ਅਕੋਰ, ਉਸ ਤੋਂ ਪਹਿਲਾਂ ਲਿਖਿਆ ਭੇਟ, ਭੇਟ ਮੈਂ ਨਾ ਭੇਟਾ ਲੈ ਕੇ ਜਾਣੀ, ਅਕੋਰ ਮੈਂ ਨਾ ਭੇਟਾ ਲੈ ਕੇ ਜਾਣੀ, ਉਪਾਇਨ ਮੈਂ ਨਾ ਭੇਟਾ ਲੈ ਕੇ ਜਾਣੀ। ਦੇਖੋ ਇੱਕੋ ਸ਼ਬਦ ਦੇ ਕਿੰਨੇ ਅਰਥ ਨੇ, ਔਰ ਕਿੰਨੇ ਅਰਥਾਂ ਲਈ ਇਹ ਕਿੰਨੇ ਸ਼ਬਦ ਨੇ। ਸੋ ਐਸੀ ਮਹਾਨ ਵਿਦਵਤ ਦਾ ਸੋਮਾ ਹੈ ਸ਼੍ਰੀ ਗੁਰੂ ਪ੍ਰਤਾਪ ਸੂਝ ਪ੍ਰਕਾਸ਼ ਗ੍ਰੰਥ। ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ, ਇਹਨਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਬੜੇ ਲੰਬੇ ਸਮੇਂ ਤੋਂ ਇੱਥੇ ਰਹਿੰਦੇ ਹੋ, ਅਤੇ ਬਹੁਤ ਸਾਰੀਆਂ ਸੰਗਤਾਂ ਹੁਣ ਇੱਥੇ ਆਉਣ ਲੱਗ ਪਈਆਂ ਨੇ, ਹੁਣ ਬਹੁਤ ਚੜਾਵਾ ਚੜ੍ਹਦਾ, ਬੜਾ ਧਨ ਆਉਂਦਾ, ਬੜੇ ਪਦਾਰਥ ਆਉਂਦੇ ਨੇ, ਇਸ ਕਰਕੇ ਹੁਣ ਤੁਹਾਨੂੰ ਸਾਡੇ ਵਾਸਤੇ ਕੁਝ ਨਾ ਕੁਝ ਜਿਹੜੀ ਕਾਰ ਪੇਟਾ ਜਾਂ ਕੋਈ ਨਾ ਕੋਈ ਧਨ ਹੈ ਉਹ ਕੱਢਣਾ ਪਵੇਗਾ।
ਪੂਰਬ ਅਲਪ ਹੁਤੀ ਗੁਜਰਾਨ,
ਔਰ ਪਹਿਲਾਂ ਸਾਨੂੰ ਪਤਾ ਹੈ ਪੂਰਬ ਮੈਂ ਨਾ ਪਹਿਲਾਂ ਜਿਹੜਾ ਤੁਹਾਡਾ ਗੁਜ਼ਾਰਾ ਸੀ ਇਹ ਅਲਪ ਸੀ, ਬੜਾ ਥੋੜਾ ਸੀ, ਸੰਗਤ ਬਹੁਤ ਘੱਟ ਆਉਂਦੀ ਸੀ।
ਅਪਮਾਨ ਹੈ ਬਹੁ ਆਨ ਜਹਾਨ,
ਔਰ ਹੁਣ ਤਾਂ ਸਾਰਾ ਜਹਾਨ ਹੀ, ਫਾਰਸੀ ਦਾ ਲਫ਼ਜ਼ ਹੈ ਜਹਾਨ, ਸਾਰੀ ਦੁਨੀਆ ਹੀ ਹੁਣ ਤਾਂ ਤੁਹਾਨੂੰ ਮੰਨਦੀ ਹੈ, ਕਿੱਥੋਂ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਨੇ ਭੇਟਾਵਾਂ ਲੈ ਕਰਕੇ।
ਮਤ ਮੰਦਨ ਤੇ ਸੁਣ ਗਤ ਦਾਨੀ,
ਕਹਿੰਦੇ ਮਤ ਮੰਦਨ, ਮੰਦਨ ਮੈਂ ਨਾ ਮਾੜੀ ਭੈੜੀ ਭੈੜੀ ਮਤ ਵਾਲਿਆਂ ਤੋਂ, ਮਲੀਨ ਬੁੱਧੀ ਵਾਲੇ ਐਸੇ ਅਹੰਕਾਰੀ ਤੇ ਅਸ਼ਰਧਕਾਂ ਦੇ ਇਹ ਬੋਲ ਸੁਣ ਕੇ ਗਤ ਦਾਨੀ ਮੁਕਤੀ ਦਾਤਾ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਸ਼੍ਰੀ ਮੁਖ ਤੋਂ ਇਹ ਬਚਨ ਕਹੇ।
ਸਹਿਜ ਸੁਭਾਵਿਕ ਬੋਲੇ ਬਾਣੀ,
ਮਹਾਰਾਜ ਜੀ ਨੇ ਸੁਭਾਵਿਕ ਹੀ ਬਚਨ ਕਿਹਾ। ਕੋਈ ਵਾਦ ਘਾਟ ਵਾਲਾ ਜਾਂ ਕੋਈ ਨਾਰਾਜ਼ਗੀ ਵਾਲਾ ਜਾਂ ਕੋਈ ਹੋਰ ਡਰ ਪੈ ਵਾਲਾ ਕੋਈ ਬਚਨ ਨਹੀਂ, ਸੁਭਾਵਿਕ। ਜਦੋਂ ਇਹਨਾਂ ਨੇ ਕਿਹਾ ਕਿ ਮਹਾਰਾਜ ਸਾਨੂੰ ਵੀ ਕੋਈ ਹਿੱਸਾ ਦਿਆ ਕਰੋ, ਤੇ ਸੱਚੇ ਪਾਤਸ਼ਾਹ ਜੀ ਨੇ ਸੁਭਾਵਿਕ ਹੀ ਇਹ ਬਚਨ ਕਹੇ।
ਲੰਗਰ ਵਿਖੇ ਗਮਨ ਕਰ ਜਾ ਬਹੁ,
ਮਹਾਰਾਜ ਕਹਿੰਦੇ ਠੀਕ ਹੈ ਭਾਈ, ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਗੁਰੂ ਨਾਨਕ ਸਾਹਿਬ ਜੀ ਦਾ ਲੰਗਰ ਚੱਲ ਰਿਹਾ, ਤੇ ਤੁਸੀਂ ਹੁਣ ਲੰਗਰ ਦੇ ਵਿੱਚ ਚਲੇ ਜਾਓ।
ਜੇ ਤੂੰ ਅੰਨ ਚਾਹੋ ਤਹਿ ਖਾਵੋ,
ਮਹਾਰਾਜ ਕਹਿੰਦੇ ਜਿੰਨਾ ਅੰਨ ਚਾਹੁੰਦੇ ਹੋ, ਜਿੰਨੀ ਭੁੱਖ ਹੈ, ਜਿੰਨੀ ਲੋੜ ਹੈ, ਰੱਜ ਰੱਜ ਕੇ ਗੁਰੂ ਨਾਨਕ ਸਾਹਿਬ ਜੀ ਦੇ ਲੰਗਰ ਵਿੱਚੋਂ ਤੁਸੀਂ ਭੋਜਨ ਛਕ ਸਕਦੇ ਹੋ।
ਦੇਸ਼ ਵਿਦੇਸ਼ੀ ਸੰਗਤ ਸਾਰੀ,
ਮਹਾਰਾਜ ਕਹਿੰਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੰਨੀ ਵੀ ਸੰਗਤ ਹੈ,
ਚਲਹਿ ਦੇਗ ਤਹਿ ਅਚਹਿ ਆਹਾਰੀ,
ਮਹਾਰਾਜ ਕਹਿੰਦੇ ਸਾਰਿਆਂ ਵਾਸਤੇ ਦੇਗ ਚੱਲਦੀ ਹੈ। ਫਾਰਸੀ ਦਾ ਲਫ਼ਜ਼ ਹੈ ਦੇਗ, ਦੋ ਅਰਥ ਨੇ ਇਹਦੇ। ਦੇਗ ਅਸਲ ਵਿੱਚ ਫਾਰਸੀ ਵਿੱਚ ਕਹਿੰਦੇ ਨੇ ਉਸ ਖੁੱਲੇ ਮੂੰਹ ਵਾਲੇ ਭਾਂਡੇ ਨੂੰ ਜਿਹਦੇ ਵਿੱਚ ਇੱਕੋ ਵਾਰੀ ਬਹੁਤ ਸਾਰੇ ਲੋਕਾਂ ਲਈ ਭੋਜਨ ਤਿਆਰ ਕੀਤਾ ਜਾਏ, ਉਹਨੂੰ ਦੇਗ ਕਹਿੰਦੇ ਨੇ। ਆਪਾਂ ਅੱਜ ਵੀ ਸ਼ਬਦ ਬੋਲਦੇ ਹਾਂ ਲੰਗਰ ਵਿੱਚ, ਦੇਗਾ ਜਾਂ ਦੇਗ ਫਾਰਸੀ ਦਾ ਲਫ਼ਜ਼ ਹੈ। ਸੋ ਇਸ ਕਰਕੇ ਉਸ ਖੁੱਲੇ ਮੂੰਹ ਵਾਲੇ ਭਾਂਡੇ 'ਚ, ਉਸ ਦੇਗ ਦੇ ਵਿੱਚ ਖਾਣ ਵਾਲਾ ਪਦਾਰਥ ਤਿਆਰ ਕੀਤਾ ਜਾਂਦਾ ਹੈ। ਇਸ ਕਰਕੇ ਲੰਗਰ ਵਾਸਤੇ ਵੀ, ਭੋਜਨ ਵਾਸਤੇ ਵੀ ਫਿਰ ਦੇਗ ਸ਼ਬਦ ਜਿਹੜਾ ਹੈ ਉਹ ਪ੍ਰਚਲਿਤ ਹੋ ਗਿਆ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਭਾਈ ਗੁਰੂ ਕੇ ਲੰਗਰ ਵਿੱਚ ਇਹ ਦੇਗ ਜਿਹੜੀ ਚੱਲ ਰਹੀ ਹੈ, ਜਿੰਨੀ ਲੋੜ ਹੈ ਰੱਜ ਰੱਜ ਕੇ ਤੁਸੀਂ ਛਕ ਸਕਦੇ ਹੋ। ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ, ਤੁਹਾਡੇ ਛਕਣ ਨਾਲ ਕੀ ਘਾਟਾ ਪਏਗਾ।
ਹਟ ਕਾਰਨਾ ਕਿਸ ਕੇ ਤਿਸ ਥਾਨ,
ਮਹਾਰਾਜ ਕਹਿੰਦੇ ਕਿਸੇ ਦੇਸ਼ ਦਾ ਵਿਅਕਤੀ ਹੋਵੇ, ਕਿਸੇ ਧਰਮ ਨੂੰ ਮੰਨਣ ਵਾਲਾ ਹੋਵੇ, ਕਿਸੇ ਕੌਮ ਮਜ਼ਹਬ ਦਾ ਹੋਵੇ, ਕੋਈ ਭਾਸ਼ਾ ਬੋਲਦਾ ਹੋਵੇ, ਕੋਈ ਬੋਲੀ ਹੋਵੇ, ਕੋਈ ਵੀ ਹੋਵੇ, ਕਿਸੇ ਵਾਸਤੇ ਵੀ ਲੰਗਰ ਦੇ ਵਿੱਚੋਂ ਬੈਠ ਕੇ ਭੋਜਨ ਛਕਣ ਦੀ ਕਿਸੇ ਨੂੰ ਮਨਾਹੀ ਨਹੀਂ ਹੈ।
ਸ਼ੁੱਧਤ ਕਰਤ ਸਭ ਭੋਜਨ ਖਾਨ,
ਮਹਾਰਾਜ ਕਹਿੰਦੇ ਜਿੰਨੇ ਵੀ ਸ਼ੁੱਧਿਤ ਹੁੰਦੇ ਨੇ, ਸੰਸਕ੍ਰਿਤ ਵਿੱਚ ਕਹਿੰਦੇ ਨੇ ਕਸ਼ੁਧਾ, ਕਸ਼ੁਧਾ ਤੋਂ ਬ੍ਰਿਜ ਸ਼ਬਦ ਬਣਿਆ ਸ਼ੁੱਧਿਤ, ਸ਼ੁੱਧਿਤ ਮੈਨਾ ਭੁੱਖ। ਮਹਾਰਾਜ ਕਹਿੰਦੇ ਜਿੰਨੇ ਵੀ ਭੁੱਖੇ ਆਉਂਦੇ ਨੇ, ਸ਼ੁੱਧਤ ਕਰਤ ਸਭ ਭੋਜਨ ਖਾਨ, ਸਾਰੇ ਲੰਗਰ ਵਿੱਚ ਬੈਠ ਕੇ ਭੋਜਨ ਛਕਦੇ ਹਨ।
ਸੋ ਜਾਣੂ ਸਰਬੰਸ ਹਮਾਰ,
ਮਹਾਰਾਜ ਕਹਿੰਦੇ ਭਾਈ ਸਾਡਾ ਤਾਂ ਸਰਬੰਸ ਇਹੀ ਹੈ। ਸਰਬੰਸ ਨੂੰ ਸੰਧੀ ਵਿਛੇਦ ਕਰਾਂਗੇ, ਦੋ ਲਫ਼ਜ਼ਾਂ ਦੇ ਜੋੜ ਤੋਂ ਸ਼ਬਦ ਬਣਿਆ ਸਰਬੰਸ। ਸਰਬੰਸ ਦਾ ਮਤਲਬ ਹੁੰਦਾ ਸਰਬ ਅੰਸ਼, ਜੋ ਸਾਡੀ ਸਾਰੀ ਅੰਸ਼ ਤੱਕ ਹੈ, ਜੋ ਸਾਡਾ ਜ਼ਰਰਾ ਜ਼ਰਰਾ ਹੈ, ਜੋ ਵੀ ਸਾਡਾ ਹੈ ਉਸਨੂੰ ਕਹਿੰਦੇ ਨੇ ਸਰਬੰਸ਼, ਆਪਣੀ ਅੰਸ਼। ਮਹਾਰਾਜ ਕਹਿੰਦੇ ਸਾਡਾ ਸਭ ਕੁਝ, ਅਬ ਹਮਰੇ ਸਤਿਗੁਰ ਹੈ ਸਭ ਕਿਛ, ਸਗਲ ਕੁਟੰਬ ਪਿਤਾ ਅਰਮਾਤ। ਇਹ ਬਚਨ ਮਹਾਰਾਜ ਜੀ ਨੇ ਉਸ ਵੇਲੇ ਕਹੇ ਸਨ ਜਦੋਂ ਸ਼੍ਰੀ ਅਮਰਦਾਸ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਹਜ਼ੂਰੀ ਵਿੱਚ ਖਡੂਰ ਸਾਹਿਬ ਪਹਿਲੀ ਵਾਰ ਆਏ, ਤੇ ਨਾਲ ਦੇ ਪਰਿਵਾਰ ਵਾਲੇ ਨੇ ਕਿਹਾ ਕਿ ਹੁਣ ਆਪਾਂ ਦਰਸ਼ਨ ਕਰ ਲੈਣੇ, ਹੁਣ ਚੱਲੋ ਚੱਲੀਏ ਘਰ ਨੂੰ ਚੱਲੀਏ। ਤੇ ਸ਼੍ਰੀ ਅਮਰਦਾਸ ਜੀ ਕਹਿੰਦੇ ਘਰ ਕੀ ਹੈ? ਕਹਿੰਦੇ ਉੱਥੇ ਸਾਰੇ ਹੀ ਨੇ, ਸਾਰਾ ਪਰਿਵਾਰ ਹੈ। ਉਦੋਂ ਮਹਾਰਾਜ ਜੀ ਨੇ ਬਚਨ ਕਹੇ ਸਨ, ਅਬ ਮੇਰੇ ਸਤਿਗੁਰ ਹੈ ਸਭ ਕਿਛ, ਤੁਸੀਂ ਜਾਓ, ਹੁਣ ਗੁਰੂ ਅੰਗਦ ਸਾਹਿਬ ਹੀ ਮੇਰਾ ਸਭ ਕੁਝ ਹਨ। ਅਬ ਮੇਰੇ ਸਤਿਗੁਰ ਹੈ ਸਭ ਕਿਛ, ਸਗਲ ਕੁਟੰਬ ਪਿਤਾ ਅਰਮਾਤ, ਮੇਰੇ ਪਿਤਾ, ਮੇਰੀ ਮਾਤਾ, ਮੇਰਾ ਪਰਿਵਾਰ, ਮੇਰੇ ਭੈਣ ਭਰਾ, ਸਕੇ ਸੰਬੰਧੀ, ਰਿਸ਼ਤੇਦਾਰ, ਸੱਜਣ ਮਿੱਤਰ ਗੁਰੂ ਅੰਗਦ ਸਾਹਿਬ ਹੀ ਹਨ, ਤੁਸੀਂ ਜਾਓ, ਮੈਂ ਨਹੀਂ ਜਾਣਾ। ਸੋ ਐਸੀ ਭਾਵਨਾ ਉਸ ਵੇਲੇ ਦੀ ਬਣੀ ਹੋਈ ਹੈ। ਇਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਸਾਡਾ ਤਾਂ ਸਰਬੰਸ ਇਹੀ ਹੈ, ਸਾਡਾ ਇਹੀ ਪਰਿਵਾਰ ਹੈ, ਇਹੀ ਘਰ ਹੈ, ਸਭ ਕੁਝ ਇੱਥੇ ਹੀ ਹੈ, ਜਿੰਨਾ ਚਾਹੋ ਤੁਸੀਂ ਇੱਥੋਂ ਛੱਕ ਸਕਦੇ ਹੋ।
ਆਹੇ ਗਰੀਬਨ ਕੇਰ ਗੁਜ਼ਾਰਾ,
ਔਰ ਇਹ ਗਰੀਬਾਂ ਦਾ, ਨਿਮਾਣਿਆਂ ਦਾ ਗੁਜ਼ਾਰਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜੋ ਘਰ ਹੈ ਨਾ, ਕਹਿੰਦੇ ਇਹ ਨਿਮਾਣਿਆਂ ਦਾ ਮਾਣ ਹੈ, ਗਰੀਬਾਂ ਦਾ, ਭੁੱਖਿਆਂ ਦਾ, ਅਨਾਥਾਂ ਦਾ ਆਸਰਾ ਹੈ। ਜਦੋਂ ਕਿਤੇ ਪਾਸਿਓਂ ਵੀ ਕੋਈ ਆਸ ਨਾ ਹੋਵੇ, ਕਹਿੰਦੇ ਉਦੋਂ ਇੱਥੇ ਆ ਜਾਏ ਨਾ ਫਿਰ ਉਹ ਨਿਰਾਸਾ ਨਹੀਂ ਮੁੜਦਾ ਹੈ। ਚਾਹੇ ਉਸਨੂੰ ਕੱਪੜੇ ਦੀ ਲੋੜ ਹੈ, ਉਸਨੂੰ ਭੋਜਨ ਦੀ ਲੋੜ ਹੈ, ਉਸਨੂੰ ਬਿਸਤਰੇ ਦੀ ਲੋੜ ਹੈ, ਉਸਨੂੰ ਮਾਇਆ ਦੀ ਲੋੜ ਹੈ, ਕੋਈ ਵੀ ਲੋੜ ਹੈ। ਇਸ ਕਰਕੇ ਸਾਧ ਸੰਗਤ ਜੀ ਬਜ਼ੁਰਗਾਂ ਨੇ ਔਰ ਸਤਿਗੁਰੂ ਸਾਹਿਬਾਂ ਨੇ ਇਹ ਬਖਸ਼ਿਸ਼ ਕੀਤੀ ਹੈ ਜੋ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਨਾ, ਇਹਦਾ ਇੱਕ ਭਾਵ ਇਹ ਵੀ ਹੈ ਕਿ ਨਿਸ਼ਾਨ ਸਾਹਿਬ ਉੱਚਾ ਲਾਇਆ ਜਾਂਦਾ ਹੈ। ਕਹਿੰਦੇ ਇਸ ਵਾਸਤੇ ਲਾਇਆ ਜਾਂਦਾ ਹੈ ਕਿ ਜਿਹੜਾ ਕੋਈ ਰਾਹੀ ਮੁਸਾਫਰ ਹੈ, ਕੋਈ ਭੁੱਲਾ ਭਟਕਿਆ ਹੈ, ਜਿਹਦੇ ਮਨ ਵਿੱਚ ਚਿੰਤਾ ਬਣ ਗਈ ਕਿ ਮੈਂ ਤਾਂ ਰਾਹ ਭੁੱਲ ਗਿਆ, ਮੈਂ ਤਾਂ ਭਟਕ ਗਿਆ ਹਾਂ, ਅੱਜ ਰਾਤ ਮੈਂ ਕਿੱਥੇ ਰਹਾਂਗਾ, ਮੈਂ ਕਿੱਥੋਂ ਰੋਟੀ ਖਾਵਾਂਗਾ, ਮੈਨੂੰ ਕੌਣ ਸਹਾਰਾ ਦੇਵੇਗਾ, ਇੱਥੇ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ ਹੈ। ਕਹਿੰਦੇ ਐਸਾ ਵਿਅਕਤੀ ਜਦੋਂ ਦੂਰੋਂ ਗੁਰੂ ਕਾ ਨਿਸ਼ਾਨ ਦੇਖ ਲੈਂਦਾ ਨਾ, ਉਹਨੂੰ ਧੀਰਜ ਆ ਜਾਂਦਾ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਉੱਥੇ ਮੈਨੂੰ ਆਸਰਾ ਮਿਲੇਗਾ, ਉੱਥੇ ਮੈਂ ਰਾਤ ਕੱਟ ਸਕਦਾ, ਉੱਥੇ ਮੈਨੂੰ ਭੋਜਨ ਵੀ ਮਿਲੇਗਾ, ਸੌਣ ਵਾਸਤੇ ਬਿਸਤਰ ਵੀ ਮਿਲੇਗਾ। ਸੋ ਇਸ ਤਰ੍ਹਾਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਨਿਮਾਣਿਆਂ ਨੂੰ, ਨਿਆਸਰਿਆਂ ਨੂੰ, ਭੁੱਲਿਆਂ ਭਟਕਿਆਂ ਨੂੰ ਇਹ ਗੁਰੂ ਕਾ ਨਿਸ਼ਾਨ ਦੂਰੋਂ ਆਵਾਜ਼ ਦੇ ਦਿੰਦਾ ਕਿ ਭਾਈ ਇੱਧਰ ਆ ਜਾ, ਇੱਥੇ ਸਭ ਕੁਝ ਮਿਲੇਗਾ। ਇਸੇ ਵਾਸਤੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਇਹ ਗਰੀਬਾਂ ਦਾ, ਇਹ ਨਿਥਾਵਿਆਂ ਦਾ ਥਾਨ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ।
ਪਿਤਾ ਤਿਹਾਰੇ ਕਛੂ ਨਾ ਚਾਹ,
ਮਹਾਰਾਜ ਕਹਿੰਦੇ ਤੁਹਾਡੇ ਜੋ ਬਜ਼ੁਰਗ ਸਨ ਨਾ, ਉਹ ਤਾਂ ਇਸ ਤਰ੍ਹਾਂ ਦੀ ਕੋਈ ਚਾਹਨਾ ਨਹੀਂ ਰੱਖਦੇ ਸਨ, ਉਹਨਾਂ ਦਾ ਤਾਂ ਇਸ ਤਰ੍ਹਾਂ ਦਾ ਕੋਈ ਖਿਆਲ ਨਹੀਂ ਸੀ।
ਘਰੇ ਲੋਭ ਆਏ ਹਮ ਪਹ,
ਮਹਾਰਾਜ ਕਹਿੰਦੇ ਤੁਸੀਂ ਹੁਣ ਲੋਭ ਧਾਰ ਕੇ ਸਾਡੇ ਕੋਲ ਆਏ ਹੋ।
ਧਨ ਕੋ ਸੰਚਨ ਹਮਰੇ ਨਾਹੇ,
ਮਹਾਰਾਜ ਕਹਿੰਦੇ ਭਾਈ ਧਨ ਨੂੰ ਸੰਚਣਾ, ਇਕੱਠਾ ਕਰਨਾ, ਇਹ ਸਾਡੇ ਪਾਸ ਨਹੀਂ ਹੈ, ਇਸ ਤਰ੍ਹਾਂ ਦਾ ਸੁਭਾਅ ਸਾਡਾ ਨਹੀਂ ਹੈ, ਇਸ ਤਰ੍ਹਾਂ ਦੀ ਬਿਰਤੀ ਸਾਡੀ ਨਹੀਂ ਹੈ। ਸਾਧ ਸੰਗਤ ਜੀ ਇਹਦੇ ਵਿੱਚੋਂ ਦੋ ਤਰ੍ਹਾਂ ਦਾ ਉਪਦੇਸ਼ ਮਹਾਰਾਜ ਦੇ ਰਹੇ ਨੇ। ਇੱਕ ਤਾਂ ਸਤਿਗੁਰੂ ਜੀ ਇਹ ਦਰਸਾ ਰਹੇ ਨੇ ਭਾਈ ਕਿਸੇ ਪਦਾਰਥ ਦੀ ਪਕੜ ਨਹੀਂ ਰੱਖਣੀ, ਜੇ ਪਕੜ ਰੱਖਾਂਗੇ ਮਨ ਦੁਖੀ ਹੋਵੇਗਾ, ਸਫਲਤਾ ਨਹੀਂ ਮਿਲੇਗੀ। ਦੂਸਰਾ ਮਹਾਰਾਜ ਕਹਿੰਦੇ ਭਾਈ ਪਦਾਰਥ 'ਤੇ ਨਿਸ਼ਚਾ ਨਹੀਂ ਰੱਖਣਾ, ਉਸ ਵਾਹਿਗੁਰੂ 'ਤੇ ਨਿਸ਼ਚਾ ਰੱਖਣਾ ਹੈ। ਇਸ ਕਰਕੇ ਪਿਛਲੇ ਅਧਿਆਇਆਂ ਵਿੱਚ ਆਪਾਂ ਸਰਵਣ ਕਰ ਚੁੱਕੇ ਹਾਂ ਕਿ ਰਾਤ ਦੇ ਸਮੇਂ ਮਹਾਰਾਜ ਸਾਰੇ ਬਰਤਨ ਜਿਹੜੇ ਖਾਲੀ ਕਰਵਾ ਦਿੰਦੇ ਨੇ, ਜਲ ਤੱਕ ਵੀ ਨਹੀਂ ਰੱਖਦੇ, ਸਾਰੇ ਦੇਗੇ ਮੂਧੇ ਮਰਾ ਦਿੰਦੇ ਨੇ। ਅਤੇ ਕਈਆਂ ਦੇ ਮਨ 'ਚ ਖਿਆਲ ਵੀ ਆਉਂਦਾ ਮਹਾਰਾਜ ਸੰਗਤ ਬਹੁਤ ਆਈ ਹੋਈ ਹੈ, ਸਵੇਰੇ ਰਸਤ ਕਿੱਥੋਂ ਆਏਗੀ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਘਰ ਹੈ, ਅਤੇ ਕਦੇ ਵੀ ਐਸਾ ਨਹੀਂ ਹੋਇਆ ਕਿ ਸੰਗਤ ਨੂੰ ਪ੍ਰਸ਼ਾਦਾ ਨਾ ਮਿਲਿਆ ਹੋਵੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨਿਸ਼ਚਾ ਰੱਖਣਾ ਉਸ ਰੱਬ 'ਤੇ, ਪਦਾਰਥਾਂ 'ਤੇ ਨਹੀਂ। ਦੂਸਰਾ ਕਿ ਪਕੜ ਨਹੀਂ ਰੱਖਣੀ ਹੈ, ਤਿਆਗ ਕਰਨਾ ਹੈ, ਤਿਆਗ ਵਾਲੀ ਬਿਰਤੀ ਰੱਖਣੀ ਹੈ। ਅਤੇ ਤੀਸਰਾ ਮਹਾਰਾਜ ਕਹਿੰਦੇ ਜਿੰਨੀ ਗੁਰੂ ਘਰਾਂ 'ਚ ਮਾਇਆ ਦੀ ਪਕੜ ਰੱਖਾਂਗੇ ਉੱਨੀ ਲੜਾਈਆਂ ਝਗੜੇ ਹੋਣਗੇ। ਜਿੱਥੇ ਜ਼ਿਆਦਾ ਆਮਦਨ ਹੈ ਉੱਨੀ ਜ਼ਿਆਦਾ ਲੜਾਈ ਹੈ, ਜਿੱਥੇ ਗੁਜ਼ਾਰਾ ਚੱਲਦਾ ਉੱਥੇ ਕੋਈ ਲੜਾਈ ਨਹੀਂ ਹੈ। ਇਹ ਮਹਾਰਾਜ ਜੀ ਨੇ ਪਹਿਲਾਂ ਹੀ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ। ਸੋ ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਧਨ ਕੋ ਸੰਚਨ ਹਮਰੇ ਨਾਹਿਨ, ਸਾਡੇ ਜੀਵਨ ਵਿੱਚ, ਸਾਡੇ ਸੁਭਾਅ ਵਿੱਚ ਧਨ ਨੂੰ ਜੋੜਨਾ ਇਹ ਨਹੀਂ ਹੈ।
ਅੰਨ ਆਦ ਵਸਤੂ ਘਰ ਮਾਹਿਨ,
ਮਹਾਰਾਜ ਕਹਿੰਦੇ ਜਿੰਨੇ ਵੀ ਅੰਨ ਆਦਿਕ ਵਸਤੂਆਂ ਨੇ, ਪਦਾਰਥ ਨੇ, ਇਹਨਾਂ ਦੇ ਢੇਰ ਅਸੀਂ ਨਹੀਂ ਲਾ ਕੇ ਰੱਖੇ ਹੋਏ।
ਜੋ ਤੁਮਕੋ ਹਮ ਦੇਹੇ ਨਿਕਾਸ,
ਜਿਹੜੇ ਅਸੀਂ ਤੁਹਾਨੂੰ ਇੱਥੋਂ ਕੱਢ ਕੇ ਦੇ ਦਈਏ, ਇਹੋ ਜਿਹੇ ਅਸੀਂ ਕੋਈ ਭੰਡਾਰੇ ਜਮ੍ਹਾਂ ਨਹੀਂ ਰੱਖੇ।
ਸੋ ਨਹਿ ਰੱਖ ਹੈ ਕਾਸ਼ੂ ਆਵਾਸ,
ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਕੋਈ ਵੀ ਪਦਾਰਥ, ਜਿੰਨੀ ਅੱਜ ਦੇਗ ਵਰਤਣੀ ਹੈ, ਜਿੰਨਾ ਅੱਜ ਲੰਗਰ ਵਰਤਣਾ ਹੈ, ਮਹਾਰਾਜ ਕਹਿੰਦੇ ਉੱਨੀ ਰਸਦ ਅਸੀਂ ਪ੍ਰਵਾਨ ਕਰਦੇ ਹਾਂ। ਜਿਹੜਾ ਕੱਲ੍ਹ ਨੂੰ ਵਰਤਣਾ ਹੈ ਨਾ, ਉਹਦੀਆਂ ਅਸੀਂ ਸੁੱਕੀਆਂ ਰਸਦਾਂ ਵੀ ਇੱਥੇ ਨਹੀਂ ਰੱਖਦੇ, ਜਾ ਕੇ ਦੇਖ ਲਓ, ਉਹੀ ਮਿਲੇਗਾ ਜਿੰਨਾ ਛਕਣਾ ਹੈ, ਉਨਾ ਹੀ ਤਿਆਰ ਹੋਵੇਗਾ। ਬਾਕੀ ਕੱਲ੍ਹ ਦੀ ਰਸਦ ਕੱਲ੍ਹ ਨੂੰ ਹੀ ਆਏਗੀ, ਅਸੀਂ ਇੱਥੇ ਅੰਦਰ ਵੜਨ ਹੀ ਨਹੀਂ ਦਿੰਦੇ। ਸੋ ਇਸ ਤਰ੍ਹਾਂ ਦਾ ਮਹਾਰਾਜ ਜੀ ਨੇ ਉੱਥੇ ਨਿਯਮ ਬਣਾਇਆ ਹੋਇਆ, ਇਸ ਤਰ੍ਹਾਂ ਦੀ ਮਰਿਆਦਾ ਮਹਾਰਾਜ ਜੀ ਨੇ ਉੱਥੇ ਬਣਾਈ ਹੋਈ ਹੈ, ਇਹ ਬਚਨ ਮਹਾਰਾਜ ਜੀ ਇਹਨਾਂ ਨੂੰ ਦੱਸ ਰਹੇ ਹਨ।
ਸੁਣ ਗੋਂਦੇ ਸੁੱਤ ਬਾਕ ਬਖਾਨੇ,
ਇਸ ਤਰ੍ਹਾਂ ਮਹਾਰਾਜ ਜੀ ਦੇ ਬਚਨ ਸੁਣ ਕੇ ਗੋਂਦੇ ਦਾ ਪੁੱਤਰ ਕਹਿਣ ਲੱਗਾ,
ਹਮ ਤੋਂ ਲੈਣ ਦਰਬ ਕੋ ਠਾਨੇ,
ਕਹਿਣ ਲੱਗਾ ਗੁਰੂ ਜੀ ਅਸੀਂ ਤਾਂ ਦਰਬ ਲੈਣ ਵਾਸਤੇ, ਧਨ ਲੈਣ ਵਾਸਤੇ ਠਾਨੀ ਹੋਈ, ਅਸੀਂ ਤਾਂ ਇਹ ਵਿਚਾਰ ਬਣਾ ਕੇ ਆਏ ਹਾਂ, ਅਸੀਂ ਤਾਂ ਇਹੀ ਸੋਚ ਕੇ ਆਏ ਹਾਂ ਕਿ ਹੋਰ ਕੋਈ ਰਸਤ ਲੈਣੀ ਹੀ ਨਹੀਂ ਹੈ, ਅਸੀਂ ਸਿਰਫ ਧਨ ਹੀ ਲੈਣਾ ਹੈ। ਇਹੀ ਸੋਚ ਕੇ ਆਏ ਹਾਂ।
ਅਪਰ ਵਸਤੂ ਹਮ ਲੇਤ ਨ ਕੋਈ,
ਹੋਰ ਕੋਈ ਅਸੀਂ ਵਸਤੂ ਚਾਹੁੰਦੇ ਵੀ ਨਹੀਂ ਹਾਂ।
ਧਨ ਦੀ ਜੈ ਕਰ ਧਾਰੈ ਸੋਈ,
ਇਸ ਕਰਕੇ ਸਾਨੂੰ ਧਨ ਦੇ ਦਿਓ। ਕਰ ਧਾਰੈ ਕਰ ਮੈਂ ਹੱਥ ਆਪਣੇ ਹੱਥਾਂ ਚ, ਅਸੀਂ ਧਨ ਹੀ ਲਵਾਂਗੇ, ਪੈਸੇ ਲੈ ਕੇ ਜਾਵਾਂਗੇ।
ਸਦਨ ਆਪਣੇ ਅਚੇ ਆਹਾਰ,
ਔਰ ਆਪਣੇ ਘਰ ਵਿੱਚ ਜਾ ਕੇ ਅਸੀਂ ਭੋਜਨ ਛਕ ਲਵਾਂਗੇ।
ਅੰਨ ਖਰੀਦ ਹੈ ਮੋਲ ਬਾਜ਼ਾਰ,
ਜਿਹੜਾ ਤੁਸੀਂ ਅੰਨ ਕਹਿੰਦੇ ਹੋ ਰਸਤਾ ਬਸਤਾ, ਉਹ ਅਸੀਂ ਬਾਜ਼ਾਰ ਵਿੱਚੋਂ ਖਰੀਦ ਲਵਾਂਗੇ। ਜਿਹੜਾ ਤੁਸੀਂ ਕਹਿੰਦੇ ਲੰਗਰ ਵਿੱਚ ਜਾ ਕੇ ਭੋਜਨ ਛਕ ਲਓ, ਉਹ ਅਸੀਂ ਆਪਣੇ ਘਰ ਛਕ ਲਵਾਂਗੇ। ਸਾਨੂੰ ਤਾਂ ਧਨ ਚਾਹੀਦਾ, ਪੈਸਾ ਉਹ ਦੇ ਦਿਓ, ਅਸੀਂ ਲੈ ਕੇ ਵਾਪਸ ਚਲੇ ਜਾਈਏ।
ਤੁਮਰੇ ਨਿਕਟ ਕਮੀ ਨਹਿ ਕੋ,
ਕਹਿਣ ਲੱਗੇ ਗੁਰੂ ਜੀ ਤੁਹਾਡੇ ਕੋਲ ਤਾਂ ਕੋਈ ਕਮੀ ਨਹੀਂ ਹੈ। ਸਾਨੂੰ ਸਭ ਪਤਾ ਹੈ ਕਿੰਨੀਆਂ ਸੰਗਤਾਂ ਆਉਂਦੀਆਂ ਨੇ, ਕਿੰਨੀਆਂ ਭਿਟਾਵਾਂ ਚੜ੍ਹਦੀਆਂ ਨੇ, ਕਿੰਨੇ ਪਦਾਰਥ ਇੱਥੇ ਚੜ੍ਹਦੇ ਹਨ।
ਸੰਗਤ ਰਹੇ ਭੀੜ ਕਰ ਸੋ,
ਔਰ ਬਹੁਤ ਸਾਰੀ ਸੰਗਤ ਦੀ ਇੱਥੇ ਭੀੜ ਹੀ ਲੱਗੀ ਰਹਿੰਦੀ ਹੈ।
ਨਿਤ ਪ੍ਰਤਿਆਨ ਹੈ ਦਰਬ ਉਦਾਰ,
ਔਰ ਇਸ ਕਰਕੇ ਨਿਤ ਪ੍ਰਤੀ ਅੰਨ ਆਉਂਦਾ ਹੈ। ਦਰਬ ਉਦਾਰਾ, ਉਦਾਰ ਮੈਨਾ ਬਹੁਤ ਜ਼ਿਆਦਾ, ਦਰਬ ਮੈਨਾ ਧਨ, ਕਹਿੰਦੇ ਬਹੁਤ ਜ਼ਿਆਦਾ ਧਨ ਆਉਂਦਾ, ਸਾਨੂੰ ਇਸ ਗੱਲ ਦਾ ਪਤਾ ਹੈ।
ਦੂਰ ਦੂਰ ਕੇ ਨਰ ਬਹੁ ਬਾਰ,
ਕਿਉਂਕਿ ਦੂਰਾਂ ਦੁਰੇਡਿਆਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਮੱਥੇ ਟੇਕਣ ਵਾਸਤੇ, ਚੜਾਵੇ ਚੜਾਉਣ ਵਾਸਤੇ, ਤੁਹਾਡੀ ਪੂਜਾ ਅਰਚਨਾ ਵਾਸਤੇ ਆਉਂਦੇ ਨੇ। ਸਾਨੂੰ ਪਤਾ ਹੈ, ਅਸੀਂ ਰੋਜ਼ ਇੱਥੇ ਦੇਖਦੇ ਹਾਂ ਕਿੰਨੀ ਭੀੜ ਲੱਗੀ ਰਹਿੰਦੀ ਹੈ। ਇਸ ਕਰਕੇ ਸਾਨੂੰ ਪਤਾ ਹੈ ਤੁਹਾਡੇ ਪਾਸ ਬਹੁਤ ਧਨ ਹੈ, ਤੇ ਅਸੀਂ ਧਨ ਲੈਣ ਵਾਸਤੇ ਆਏ ਹਾਂ।
ਸ਼ਰਧਾ ਤਰਹਿ ਨਵਾਮ ਹਸੀਸ,
ਬਹੁਤ ਸਾਰੇ ਲੋਕ ਇੰਨੀ ਸ਼ਰਧਾ ਰੱਖਦੇ ਨੇ, ਤੁਹਾਨੂੰ ਮੱਥੇ ਟੇਕਦੇ ਨੇ, ਨਮਸਕਾਰਾਂ ਕਰਦੇ ਹਨ।
ਕੇਤਕ ਆਵਤ ਨਿਕਟ ਮਹੀਸ਼,
ਔਰ ਸਾਨੂੰ ਇੱਥੋਂ ਤੱਕ ਪਤਾ ਹੈ ਕਿ ਆਮ ਲੋਕ ਤਾਂ ਆਉਂਦੇ ਹੀ ਨੇ, ਔਰ ਵੱਡੇ ਵੱਡੇ ਵਪਾਰੀ ਲੋਕ ਵੀ ਆਉਂਦੇ ਨੇ, ਵੱਡੇ ਵੱਡੇ ਧੰਧਾੜ ਲੋਕ ਆਉਂਦੇ ਨੇ। ਸਾਨੂੰ ਇੱਥੋਂ ਤੱਕ ਪਤਾ ਹੈ ਕਿ ਆਵੈ ਨਿਕਟ ਮਹੀਸ਼, ਦੋ ਸ਼ਬਦ ਨੇ ਮਹੀ ਤੇ ਈਸ਼, ਦੋਹਾਂ ਨੂੰ ਜੋੜ ਕੇ ਇੱਕ ਸ਼ਬਦ ਬਣਿਆ ਮਹੀਸ਼। ਜਦੋਂ ਇਸ ਨੂੰ ਆਪਾਂ ਸਮਝਣਾ ਹੋਵੇਗਾ ਤੇ ਸੰਧੀ ਵਿਛੇਦ ਕਰਾਂਗੇ, ਇਸ ਸ਼ਬਦ ਦੇ ਦੋ ਹਿੱਸੇ ਹੋਣਗੇ, ਮਹੀ ਤੇ ਈਸ਼। ਮਹੀ ਮੈਨਾ ਹੁੰਦਾ ਸਾਧ ਸੰਗਤ ਜੀ ਧਰਤੀ, ਮਹਿ ਮੈਨਾ ਵੀ ਧਰਤੀ, ਮਹੀ ਵੀ ਕਹਿੰਦੇ ਨੇ। ਤੋ ਮਹੀ ਈਸ਼, ਈਸ਼ ਮੈਨਾ ਸ਼ਕਤੀ, ਈਸ਼ ਮੈਨਾ ਮਾਲਕ, ਈਸ਼ਤਾ ਦਾ ਧਾਰਨ ਕਰਨ ਵਾਲਾ, ਉਹਨੂੰ ਕਹਿੰਦੇ ਮਹੀਸ਼। ਸੋ ਕਹਿੰਦੇ ਜੋ ਸਾਰੀ ਧਰਤੀ ਦਾ ਮਾਲਕ ਹੈ, ਮਹੀ ਮੈਨਾ ਧਰਤੀ, ਈਸ਼ ਮੈਨਾ ਮਾਲਕ, ਜੋ ਸਾਰੀ ਧਰਤੀ ਦਾ ਮਾਲਕ ਹੋਵੇ ਉਹਨੂੰ ਕਹਿੰਦੇ ਮਹੀਸ਼। ਇਸ ਕਰਕੇ ਮਹੀਸ਼ ਦਾ ਇੱਕ ਅਰਥ ਬਣਿਆ ਰਾਜਾ। ਇਹ ਕਹਿੰਦੇ ਕਿ ਵੱਡੇ ਵੱਡੇ ਰਾਜੇ, ਵੱਡੇ ਵੱਡੇ ਬਾਦਸ਼ਾਹ ਲੋਕ, ਅਕਬਰ ਵਰਗੇ ਵੀ ਇੱਥੇ ਆਉਣਾ ਲੋਚਦੇ ਨੇ, ਇੱਥੇ ਆਉਂਦੇ ਨੇ। ਇਸ ਕਰਕੇ ਜਿੱਥੇ ਏਡੇ ਵੱਡੇ ਵੱਡੇ ਬਾਦਸ਼ਾਹ ਲੋਕ ਮੱਥੇ ਟੇਕਦੇ ਨੇ, ਤੇ ਉਹ ਕੋਈ ਛੋਟੀਆਂ ਮੋਟੀਆਂ ਭੇਟਾਵਾਂ ਥੋੜੀ ਚੜਾਉਂਦੇ ਨੇ, ਉਹ ਕਿੰਨੇ ਚੜਾਵੇ ਚੜਾਉਂਦੇ ਨੇ। ਇਸ ਕਰਕੇ ਸਾਨੂੰ ਪਤਾ ਹੈ ਤੁਹਾਡੇ ਪਾਸ ਬੜਾ ਧਨ ਹੈ।
ਆਏ ਉਪਾਇਨ ਅਨੰਗ ਪ੍ਰਕਾਰ,
ਬਹੁਤ ਤਰ੍ਹਾਂ ਦੀਆਂ ਉਪਾਇਨ ਭੇਟਾਵਾਂ ਉਹ ਅਰਪਣ ਕਰਦੇ ਹਨ।
ਤਿੰਨ ਮਹਿਤੇ ਦੇਹੋ ਹੱਕ ਹਮਾਰ,
ਇਸ ਕਰਕੇ ਤੁਸੀਂ ਉਹਨਾਂ ਭੇਟਾਵਾਂ ਵਿੱਚੋਂ ਸਾਡਾ ਹੱਕ ਸਾਨੂੰ ਦੇ ਦੇਵੋ।
ਸੁਣ ਸ੍ਰੀ ਅਮਰਦਾਸ ਕਹਿਓ ਤਿੰਨ ਫੇਰ,
ਸ਼੍ਰੋਮਣੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਇੱਕ ਵਾਰ ਫਿਰ ਤਰਸ ਖਾ ਕੇ, ਉਹਨਾਂ ਤੇ ਤਰਸ ਕਰ ਲਿਆ। ਸੱਚੇ ਪਾਤਸ਼ਾਹ ਜੀ ਨੇ ਫਿਰ ਕੁਝ ਕਿਹਾ ਨਹੀਂ, ਇੱਕ ਵਾਰੀ ਫਿਰ ਬੜੇ ਪਿਆਰ ਨਾਲ ਮਹਾਰਾਜ ਜੀ ਸਮਝਾਉਣ ਲੱਗੇ ਹਨ।
ਧਨ ਕੋ ਲੋਭ ਕਰਤ ਹੋ ਢੇਰ,
ਮਹਾਰਾਜ ਕਹਿੰਦੇ ਭਾਈ ਧਨ ਦਾ ਤੁਸੀਂ ਬਹੁਤ ਢੇਰ, ਮੈਂ ਨਾ ਬਹੁਤ ਜ਼ਿਆਦਾ ਤੁਸੀਂ ਲੋਭ ਕਰ ਰਹੇ ਹੋ। ਇਹ ਜਿਹੜੀ ਭੇਟਾ ਆਉਂਦੀ ਹੈ ਇਹ ਸੰਗਤ ਦੀ ਭੇਟਾ ਹੈ, ਇਹਦੇ ਵਿੱਚ ਸਾਡਾ ਆਪਣਾ ਕੋਈ ਨਹੀਂ ਹੈ। ਜੇ ਕੁਝ ਆਪਣਾ ਹੋਵੇ, ਮੇਰਾ ਹੋਵੇ, ਮੈਂ ਤੁਹਾਨੂੰ ਦੇ ਦੇਵਾਂ। ਇਹ ਸੰਗਤ ਦੀ ਭੇਟਾ ਹੈ ਤੇ ਸਾਰੀ ਸੰਗਤ ਵਿੱਚ ਹੀ ਵਰਤਾ ਰਹੇ ਹਾਂ, ਅਸੀਂ ਆਪਣੇ ਕੋਲ ਕੁਝ ਵੀ ਜੋੜ ਕੇ ਨਹੀਂ ਰੱਖਦੇ। ਜਿੰਨੀ ਭੇਟਾ ਆਉਂਦੀ ਹੈ ਸ਼ਾਮ ਤੱਕ ਅਸੀਂ ਸਾਰੀ ਜਿਹੜੀ ਹੈ ਉਹ ਸੰਗਤ ਦੇ ਲੇਖੇ ਲੋੜਵੰਦਾਂ ਨੂੰ ਦੇ ਦਿੰਦੇ ਹਾਂ, ਲੇਖੇ ਲਾ ਦਿੰਦੇ ਹਾਂ। ਤੁਸੀਂ ਇੰਨਾ ਲੋਭ ਨਾ ਕਰੋ, ਲਾਲਚ ਨਾ ਕਰੋ।
ਗੁਰ ਕੇ ਸਦਨ ਮਿਲੇਗੀ ਦੇਗ,
ਮਹਾਰਾਜ ਕਹਿੰਦੇ ਭਾਈ ਤੁਸੀਂ ਜ਼ਿੱਦ ਨਾ ਕਰੋ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ, ਇਸ ਘਰ ਦੇ ਵਿੱਚ ਤੁਹਾਨੂੰ ਦੇਗ ਮਿਲੇਗੀ, ਛਕਣ ਵਾਸਤੇ ਭੋਜਨ ਪ੍ਰਸ਼ਾਦ ਮਿਲੇਗਾ, ਜਿੰਨਾ ਮਰਜ਼ੀ ਰੱਜ ਰੱਜ ਕੇ ਛਕ ਸਕਦੇ ਹੋ।
ਅਵਰ ਲੋਭ ਤਿਆਗੋ ਤੁਮ ਬੇਗ,
ਮਹਾਰਾਜ ਕਹਿਣ ਲੱਗੇ ਬੜੀ ਬੇਗ ਮੈਂ ਨਾ ਛੇਤੀ, ਬੇਗ ਮਿਲੋ ਜਨ ਕਰਨਾ ਬਿਲੰਬਾ। ਬਾਬਾ ਰਵਿਦਾਸ ਭਗਤ ਕਬੀਰ ਸਾਹਿਬ ਦੇ ਬਚਨ ਨੇ, ਬੇਗ ਬੇਗ ਮੈਂ ਨਾ ਛੇਤੀ। ਮਹਾਰਾਜ ਕਹਿੰਦੇ ਤੁਸੀਂ ਭੋਜਨ ਪ੍ਰਸ਼ਾਦ ਛਕੋ ਤੇ ਹੋਰ ਜਿਹੜਾ ਧਨ ਪਦਾਰਥਾਂ ਦਾ ਤੁਸੀਂ ਲੋਭ ਧਾਰੀ ਬੈਠੇ ਹੋ ਨਾ, ਇਹਨੂੰ ਬੇਗ ਤਿਆਗੋ, ਛੇਤੀ ਨਾਲ ਛੱਡ ਦਿਓ। ਕਿਉਂਕਿ ਲੋਭ ਤੇ ਲਾਲਚ ਬੰਦੇ ਨੂੰ ਬੜਾ ਖੁਆਰ ਕਰਦਾ, ਬੜਾ ਦੁਖੀ ਕਰਦਾ ਹੈ।
ਵਾਹੇ ਤ੍ਰਿਸ਼ਨਾ ਅਧ ਕਰਤ ਹੋ।
ਮਹਾਰਾਜ ਕਹਿਣ ਲੱਗੇ ਕਿਸ ਵਾਸਤੇ ਤੁਸੀਂ ਇੰਨੀ ਤ੍ਰਿਸ਼ਨਾ ਕਰਦੇ ਹੋ।
ਹਮ ਸੁਣ ਧਨ ਕੇ ਹੇਤ ਅਰਤ ਹੋ।
ਮਹਾਰਾਜ ਕਹਿੰਦੇ ਸਾਡੇ ਨਾਲ ਤੁਸੀਂ ਸਿਰਫ ਇਸ ਧਨ ਵਾਸਤੇ ਇੰਨਾ ਅੜ ਰਹੇ ਹੋ, ਇੰਨੀ ਜ਼ਿੱਦ ਕਰ ਰਹੇ ਹੋ।
ਐਸੇ ਬਹੁਤ ਪਈ ਤਕਰਾਰ।
ਇਸ ਪ੍ਰਕਾਰ ਕਹਿੰਦੇ ਹੁਣ ਉਹਨਾਂ ਨੇ ਬੜੀ ਤਕਰਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਗਿਓਂ ਬੜੇ ਜਵਾਬ ਦੇਣ ਲੱਗ ਪਏ, ਨਹੀਂ ਜੀ ਤੁਸੀਂ ਕਿਉਂ ਨਹੀਂ ਦੇ ਰਹੇ, ਤੁਸੀਂ ਸਾਨੂੰ ਟਾਲ ਰਹੇ ਹੋ, ਤੁਸੀਂ ਕਿਉਂ ਨਹੀਂ ਦੇ ਰਹੇ, ਸਾਨੂੰ ਪਤਾ ਬੜਾ ਧੰਨ ਆਉਂਦਾ। ਇਉਂ ਕਹਿੰਦੇ ਇਹਨਾਂ ਦੀ ਮਤ ਜਿਹੜੀ ਹੁਣ ਇੰਨੀ ਮਲੀਨ ਹੋ ਗਈ, ਇੰਨੇ ਦੁਸ਼ਟ ਪੁਣੇ ਤੇ ਉੱਤਰ ਆਏ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਅੱਗੋਂ ਸਵਾਲ ਜਵਾਬ ਕਰਨ ਲੱਗ ਪਏ।
ਓੜਕ ਦੁਸ਼ਟ ਕਰਤ ਪੇਰਾਰ।
ਇਉਂ ਕਹਿੰਦੇ ਓੜਕ ਨੂੰ ਇਹ ਐਸੇ ਦੁਸ਼ਟ ਸਤਿਗੁਰਾਂ ਨਾਲ ਰਾਰ ਕਰਨ ਲੱਗ ਪਿਆ। ਰਾਰ ਮੈਂ ਨਾ ਰੌਲਾ, ਰਾਰ ਮੈਂ ਨਾ ਝਗੜਾ, ਜਿਵੇਂ ਕਿਸੇ ਨਾਲ ਝਗੜੀ ਦਾ ਹੁੰਦਾ, ਇਉਂ ਕਹਿੰਦੇ ਝਗੜਾ ਪਾਉਣ ਲੱਗ ਪਏ।
ਕਹਿਤ ਪਏ ਹਮ ਦਿੱਲੀ ਜਾਵਾਂ।
ਅਖੀਰ ਕਹਿਣ ਲੱਗੇ ਅਸੀਂ ਦਿੱਲੀ ਦਰਬਾਰ ਤੱਕ ਜਾ ਕੇ ਤੁਹਾਡੀ ਸ਼ਿਕਾਇਤ ਕਰ ਦੇਵਾਂਗੇ। ਮਹਾਰਾਜ ਬੜੇ ਪ੍ਰਸੰਨ ਹੋ ਕੇ ਕਹਿੰਦੇ ਭਾਈ ਤੁਸੀਂ ਜਾਓ, ਜੋ ਕਰਨਾ ਤੁਸੀਂ ਕਰ ਸਕਦੇ ਹੋ, ਪਰ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਸਾਰੀਆਂ ਸੰਗਤਾਂ ਵਾਸਤੇ ਬਰਾਬਰ ਹੈ, ਸਾਰੀਆਂ ਸੰਗਤਾਂ ਆ ਕੇ ਸੇਵਾ ਕਰਦੀਆਂ ਨੇ, ਭੋਜਨ ਪ੍ਰਸ਼ਾਦ ਛਕਦੀਆਂ ਨੇ, ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਪਰਮਾਤਮਾ ਦੀ ਭਜਨ ਬੰਦਗੀ ਹੁੰਦੀ ਹੈ, ਇਹ ਤੁਸੀਂ ਵੀ ਕਰ ਸਕਦੇ ਹੋ। ਤੁਹਾਡੇ ਵਾਸਤੇ ਇੱਥੇ ਕੋਈ ਵਿਸ਼ੇਸ਼ ਕਾਨੂੰਨ ਨਹੀਂ ਹੈ, ਕੋਈ ਵੱਖਰਾ ਨਹੀਂ ਹੈ, ਇਸ ਕਰਕੇ ਤੁਹਾਡੀ ਇੱਛਾ ਹੈ ਭਾਈ, ਜੋ ਤੁਹਾਡਾ ਮਨ ਕਰਦਾ ਤੁਸੀਂ ਕਰ ਸਕਦੇ ਹੋ।
ਕਰ ਫਰਿਆਦ ਤੁਮ ਤੇ ਧਨ ਪਾਮ ਹੈ।
ਔਰ ਕਹਿਣ ਲੱਗੇ ਕਿ ਅਸੀਂ ਦਿੱਲੀ ਦਰਬਾਰ ਵਿੱਚ ਬਾਦਸ਼ਾਹ ਅਕਬਰ ਦੇ ਕੋਲ ਜਾ ਕੇ ਫਰਿਆਦ ਕਰਾਵਾਂਗੇ, ਫਰਿਆਦੀ ਹੋ ਕੇ, ਔਰ ਅਸੀਂ ਕਹਾਂਗੇ ਕਿ ਸਾਡੀ ਜ਼ਮੀਨ ਨੂੰ, ਸਾਡੇ ਇਲਾਕੇ ਨੂੰ ਇਹਨਾਂ ਨੇ ਜ਼ਬਰਦਸਤੀ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤਰ੍ਹਾਂ ਦੀਆਂ ਅਸੀਂ ਸਾਰੀਆਂ ਸ਼ਿਕਾਇਤਾਂ ਲਿਖ ਕੇ ਦੇਵਾਂਗੇ ਉੱਥੇ, ਤੇ ਉਸ ਵੇਲੇ ਫਿਰ ਤੁਹਾਡੇ ਕੋਲੋਂ ਅਸੀਂ ਧਨ ਲੈ ਲਵਾਂਗੇ।
ਸਤਿਗੁਰ ਕਹਿਓ ਖੁਸ਼ੀ ਸੋ ਕਰੋ।
ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ ਹੈ, ਜੋ ਤੁਹਾਡੀ ਖੁਸ਼ੀ ਹੈ, ਜਿਵੇਂ ਤੁਹਾਡਾ ਮਨ ਕਰਦਾ ਹੈ, ਅਸੀਂ ਤਾਂ ਸਾਰੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹੀ ਯਤਨ ਕਰਦੇ ਹਾਂ। ਜੇ ਕੋਈ ਸੇਵਾ ਕਰਕੇ ਖੁਸ਼ ਹੁੰਦਾ ਹੈ, ਨਾਮ ਜਪ ਕੇ ਖੁਸ਼ ਹੁੰਦਾ ਹੈ, ਅਸੀਂ ਉਹਨੂੰ ਕਹਿੰਦੇ ਭਾਈ ਤੂੰ ਇਸ ਤਰ੍ਹਾਂ ਖੁਸ਼ੀ ਲੈ। ਜੇ ਤੁਹਾਨੂੰ ਸਾਡੇ ਨਾਲ ਈਰਖਾ ਕਰਕੇ, ਵੈਰ ਕਰਕੇ ਜਾਂ ਸਾਡੀਆਂ ਸ਼ਿਕਾਇਤਾਂ ਲਾ ਕੇ ਤੁਹਾਨੂੰ ਖੁਸ਼ੀ ਮਿਲਦੀ ਹੈ, ਮਹਾਰਾਜ ਕਹਿੰਦੇ ਅਸੀਂ ਇੱਦਾਂ ਵੀ ਤਿਆਰ ਹਾਂ, ਅਸੀਂ ਤਾਂ ਬਸ ਦੂਸਰਿਆਂ ਨੂੰ ਖੁਸ਼ ਚਾਹੁੰਦੇ ਹਾਂ, ਜਿਵੇਂ ਤੁਸੀਂ ਖੁਸ਼ ਹੁੰਦੇ ਹੋ ਤੁਸੀਂ ਉਵੇਂ ਕਰ ਸਕਦੇ ਹੋ, ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ।
ਹਮ ਤੇ ਧਨ ਕੀ ਆਸ ਨਾ ਧਰੋ।
ਪਰ ਮਹਾਰਾਜ ਕਹਿੰਦੇ ਇਹ ਗੱਲ ਭਾਈ ਜਾਣ ਲਓ, ਸਾਡੇ ਕੋਲੋਂ ਧਨ ਦੀ ਪੈਸੇ ਦੀ ਆਸ ਨਾ ਰੱਖਿਓ, ਇਹ ਪੈਸਾ ਮੇਰਾ ਆਪਣਾ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ, ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਦੀ ਮਾਇਆ ਹੈ।
ਗਏ ਸਦਨ ਉੱਠ ਮਤਾ ਪਕਾਇਓ।
ਇਉਂ ਕਹਿੰਦੇ ਉੱਠ ਕੇ ਅਖੀਰ ਆਪਣੇ ਘਰ ਚਲੇ ਗਏ, ਮਤਾ ਪਕਾਇਆ ਹੈ, ਸਲਾਹ ਕੀਤੀ ਹੈ।
ਦਿੱਲੀ ਜਾਏ ਕਲੰਕ ਸੋ ਪਾਇਓ।
ਕਹਿੰਦੇ ਫਿਰ ਸਾਰੀ ਇਹਨਾਂ ਨੇ ਵਿਉਂਤ ਬਣਾ ਲਈ ਤੇ ਦਿੱਲੀ ਤੱਕ ਕਹਿੰਦੇ ਪਹੁੰਚ ਕਰ ਲਈ ਹੈ।
ਚਵਗੱਤੇ ਆਗੇ ਫਰਿਆਦ।
ਇਉਂ ਕਹਿੰਦੇ ਜੋ ਚਵਗੱਤਾ ਬਾਦਸ਼ਾਹ ਹੈ ਅਕਬਰ, ਉਸਦੇ ਦਰਬਾਰ ਵਿੱਚ ਕਹਿੰਦੇ ਇਹਨਾਂ ਨੇ ਫਰਿਆਦ ਕੀਤੀ, ਪਰ ਇਹਨਾਂ ਨੂੰ ਕਲੰਕ ਹੀ ਲੱਗਾ।
ਮੂਰਖ ਕਰਤ ਭਏ ਬਹੁ ਬਾਦ।
ਬਾਦ ਮੈਂ ਨਾ ਹੁੰਦਾ ਝਗੜਾ। ਕਹਿੰਦੇ ਐਸੇ ਮੂਰਖ ਮਤ ਵਾਲੇ ਇਹ ਦਿੱਲੀ ਦਰਬਾਰ ਤੱਕ ਇਹਨਾਂ ਨੇ ਇਹ ਕਹਿੰਦੇ ਫਰਿਆਦ ਕਰ ਦਿੱਤੀ, ਔਰ ਇਹਨਾਂ ਨੇ ਵਿਅਰਥ ਹੀ ਇਹ ਜਿਹੜਾ ਝਗੜਾ ਆਪਣੇ ਗਲ ਪਾ ਲਿਆ।
ਏਕ ਪਠਾਨ ਗੁਰੂ ਕਾ ਦਾਸ।
ਇਉਂ ਕਹਿੰਦੇ ਫਰਿਆਦ ਤਾਂ ਕੀਤੀ ਇਹਨਾਂ ਨੇ, ਬੜੀਆਂ ਝੂਠੀਆਂ ਸ਼ਿਕਾਇਤਾਂ ਜਿਹੜੀਆਂ, ਝੂਠਾ ਹਲਫਨਾਮਾ ਬਣਾ ਕੇ ਪੇਸ਼ ਕੀਤਾ ਹੈ ਦਰਬਾਰ ਦੇ ਵਿੱਚ, ਦਿੱਲੀ ਦਰਬਾਰ 'ਚ ਬੜੀਆਂ ਗੱਲਾਂ ਕੀਤੀਆਂ ਨੇ ਕਿ ਜ਼ਮੀਨ ਜਿਹੜੀ ਹੈ ਸਾਡੀ ਹੈ, ਸਾਡਾ ਇਲਾਕਾ ਹੈ, ਇੱਥੇ ਇਹਨਾਂ ਨੇ ਇਸ ਤਰ੍ਹਾਂ ਸਥਾਨ ਬਣਾ ਲਿਆ, ਹੁਣ ਸਾਨੂੰ ਕੁਝ ਦਿੰਦੇ ਨਹੀਂ ਹਨ, ਪਤਾ ਨਹੀਂ ਕੀ ਕੁਝ ਇਹਨਾਂ ਨੇ ਝੂਠ ਬਣਾ ਕੇ ਉੱਥੇ ਪੇਸ਼ ਕੀਤਾ। ਕਹਿੰਦੇ ਉੱਥੇ ਇੱਕ ਪਠਾਨ ਹੈ ਮੁਸਲਮਾਨ, ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੀ, ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਵਡਿਆਈ ਨੂੰ, ਸਤਿਗੁਰਾਂ ਦੀ ਸ਼ਕਤੀ ਨੂੰ, ਉਸਤਤ ਨੂੰ ਜਾਣਦਾ ਹੈ। ਕਹਿੰਦੇ ਉਸ ਪਠਾਨ ਨੇ ਫਿਰ ਕੁਝ ਇਸ ਤਰ੍ਹਾਂ ਕੀਤਾ।
ਸਭਾ ਮੱਧ ਚਵਗਤੇ ਪਾਸ,
ਕਹਿੰਦੇ ਜਦੋਂ ਸਭਾ ਲੱਗੀ ਤੇ ਇਹਨਾਂ ਹੰਕਾਰੀਆਂ ਦਾ, ਇਹਨਾਂ ਝੂਠਿਆਂ ਦਾ ਜਿਹੜਾ ਸ਼ਿਕਾਇਤਨਾਮਾ ਹੈ ਦਰਬਾਰ ਵਿੱਚ ਪੜਿਆ ਗਿਆ। ਕਹਿੰਦੇ ਉਸ ਪਠਾਨ ਨੇ ਉਸ ਵੇਲੇ ਬਾਦਸ਼ਾਹ ਨੂੰ ਦਰਬਾਰ ਵਿੱਚ ਕਿਹਾ,
ਸਰਬ ਭੇਦ ਪ੍ਰਗਟਾਵਤ ਭਇਓ।
ਕਹਿਣ ਲੱਗਾ ਜੀ ਇਹ ਤਾਂ ਕਿਸੇ ਨੇ ਈਰਖਾ ਵਿੱਚ ਆ ਕੇ ਸੱਚੇ ਸਾਹਿਬਾਂ ਦੇ ਬਾਰੇ ਐਸਾ ਲਿਖਿਆ, ਤੁਸੀਂ ਆਪ ਦੇਖ ਸਕਦੇ ਹੋ ਉੱਥੇ ਗਰੀਬਾਂ ਵਾਸਤੇ ਮੁਫ਼ਤ ਜਿਹੜਾ ਭੋਜਨ ਦਿੱਤਾ ਜਾਂਦਾ, ਲੋੜਵੰਦ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ, ਉੱਥੇ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ। ਉੱਥੇ ਤਾਂ ਅੱਲਾਹ ਤਾਲਾ ਦੀ, ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ ਹੈ। ਇਹ ਤਾਂ ਕਿਸੇ ਨੇ ਈਰਖਾ ਕੀਤੀ ਹੈ। ਇਹ ਸਾਰਾ ਭੇਦ ਜਿਹੜਾ ਹੈ ਕਹਿੰਦੇ ਉਸ ਸ਼ਰਧਾਵਾਨ ਪਠਾਨ ਨੇ ਬਾਦਸ਼ਾਹ ਨੂੰ ਦੱਸਿਆ ਹੈ।
ਦੁਸ਼ਟਨ ਕੋ ਝੂਠਾ ਤਿਨ ਕੀਓ,
ਕਹਿੰਦੇ ਦੁਸ਼ਟਾਂ ਨੂੰ ਝੂਠਾ ਕਰ ਦਿੱਤਾ ਹੈ।
ਲੱਗੀ ਹੋਣ ਤਿਨ ਪਰ ਬ੍ਰਹਮਾ ਬਹੁਮਾਰ,
ਇਉਂ ਕਹਿੰਦੇ ਫਿਰ ਉਹਨਾਂ ਦਾ ਝੂਠ ਸਾਬਿਤ ਹੋਇਆ ਤੇ ਜਿਹੜੇ ਫਰਿਆਦੀ ਬਣ ਕੇ ਗਏ ਉਹਨਾਂ ਨੂੰ ਉੱਥੇ ਦਰਬਾਰ ਵਿੱਚ ਫਿਰ ਸਜ਼ਾ ਸੁਣਾ ਦਿੱਤੀ ਗਈ।
ਧੱਕੇ ਦੇ ਕੇ ਕੱਢੇ ਦਰਬਾਰ,
ਕਹਿੰਦੇ ਧੱਕੇ ਦੇ ਕੇ ਫਿਰ ਦਰਬਾਰ ਵਿੱਚੋਂ ਬਾਦਸ਼ਾਹ ਨੇ ਕੱਢ ਦਿੱਤਾ ਹੈ।
ਬਹੁਤ ਦੁਖੀ ਸਭ ਸੌਜ ਗਵਾਈ,
ਸਾਰੀ ਸੌਜ ਸਮੱਗਰੀ ਵੀ ਗਵਾ ਲਈ ਤੇ ਬੜੇ ਦੁਖੀ ਹੋਏ।
ਘਰ ਆਵ ਤੂੰ ਲੱਜਾ ਬਹੁ ਪਾਈ,
ਕਹਿੰਦੇ ਆਪਣੇ ਘਰ ਵਿੱਚ ਆਏ ਤੇ ਲੋਕ ਪੁੱਛਦੇ ਨੇ ਭਾਈ ਕੀ ਬਣਿਆ ਤੁਹਾਡੇ ਫੈਸਲੇ ਦਾ, ਹੁਣ ਕੀ ਦੱਸਣ, ਸ਼ਰਮਿੰਦੇ ਹੋ ਗਏ। ਮਹਾਰਾਜ ਜੀ ਦਾ ਅੰਮ੍ਰਿਤ ਬਚਨ ਹੈ, ਨਿਰਵੈਰੇ ਨਾਲ ਜੇ ਵੈਰ ਰਚਾਏ ਤਿਸ ਦਾ ਕਦੇ ਨਾ ਹੋਵੀ ਭਲਾ। ਨਿਰਵੈਰ ਸਤਿਗੁਰੂ ਨਾਲ ਕੋਈ ਵੈਰ ਕਰਕੇ ਕੀ ਖੱਟ ਲਏਗਾ। ਸੋ ਇਸ ਤਰ੍ਹਾਂ ਕਹਿੰਦੇ ਹੁਣ ਸ਼ਰਮਿੰਦੇ ਹੋ ਕੇ ਆਪਣੇ ਪਿੰਡ ਵਿੱਚ ਫਿਰਦੇ ਹਨ।
ਰੁਲ ਮਰ ਗਏ ਸੋ ਆਏ ਫੇਰ,
ਇਉਂ ਕਹਿੰਦੇ ਕੁਝ ਰੁਲ ਗਏ, ਮਰ ਗਏ, ਖਪ ਗਏ। ਇਸ ਤਰ੍ਹਾਂ ਕਹਿੰਦੇ ਆਪਣੀ ਕੁੱਲ ਨੂੰ ਕਲੰਕਿਤ ਕਰ ਲਿਆ, ਖਤਮ ਕਰ ਲਿਆ।
ਦੁਖੀ ਭਏ ਜਮ ਮਾਰੇ ਕੇ,
ਕਹਿੰਦੇ ਦੁਖੀ ਹੋ ਕੇ ਜਮ ਨੇ ਘੇਰ ਘੇਰ ਕੇ ਮਾਰਿਆ, ਬੜੇ ਔਖੇ ਹੋ ਕੇ ਇਹਨਾਂ ਦੀ ਜਾਨ ਨਿਕਲੀ ਹੈ।
ਇਹੋ ਬਿਰਤਾਂਤ ਸਭਨ ਸੁਣ ਪਾਇਓ,
ਇਹ ਸਾਰਾ ਬਿਰਤਾਂਤ ਕਹਿੰਦੇ ਸਾਰਿਆਂ ਨੇ ਸੁਣਿਆ ਹੈ।
ਦੁਸ਼ਟਨ ਕੋ ਪ੍ਰਭ ਦੰਡ ਦਵਾਇਓ,
ਇਹ ਦੁਸ਼ਟਾਂ ਨੂੰ ਪ੍ਰਭੂ ਨੇ ਆਪ ਹੀ ਦੰਡ ਦੇ ਦਿੱਤਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤਾਂ ਕੁਝ ਨਹੀਂ ਕਿਹਾ ਕਿ ਭਾਈ ਅਸੀਂ ਤੁਹਾਡੇ ਤੇ ਨਾਰਾਜ਼ ਹੋਵਾਂਗੇ ਜਾਂ ਸ਼ਰਾਪ ਦੇ ਦਿਆਂਗੇ, ਤੁਹਾਨੂੰ ਆਹ ਹੋ ਜਾਏ। ਕਹਿੰਦੇ ਮਹਾਰਾਜ ਜੀ ਨੇ ਕੁਝ ਨਹੀਂ ਕਿਹਾ, ਉਸ ਪਰਮਾਤਮਾ ਨੇ ਸੱਚੇ ਮਾਲਕ ਨੇ ਨਿਆਉਂ ਕੀਤਾ ਹੈ।
ਸ਼੍ਰੀ ਗੁਰੂ ਰਾਮਦਾਸ ਪ੍ਰਭ ਸਵਾਮੀ,
ਇਉਂ ਕਹਿੰਦੇ ਸ਼੍ਰੀ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਜੋ ਹਨ,
ਕਿਰਪਾ ਸਿੰਧ ਸਭ ਅੰਤਰ ਜਾਮੀ,
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਦੇ ਸਿੰਧ ਮਹਿਨਾ ਸਾਗਰ, ਕਿਰਪਾ ਦੇ ਸਾਗਰ ਹਨ ਤੇ ਅੰਤਰਜਾਮੀ ਹਨ।
ਤਾਹ ਸਮੇ ਗੁਰ ਸੇਵ ਮਝਾਰ,
ਜਿਸ ਵੇਲੇ ਇਹ ਘਟਨਾ ਵਾਪਰੀ ਹੈ ਉਸ ਵੇਲੇ ਗੁਰਤਾ ਗੱਦੀ ਤੇ ਸ਼੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਵਿਰਾਜਮਾਨ ਨੇ। ਚੌਥੇ ਪਾਤਸ਼ਾਹ ਸ਼੍ਰੀ ਰਾਮਦਾਸ ਜੀ ਉਸ ਵੇਲੇ ਮਹਾਰਾਜ ਜੀ ਦੇ ਸੇਵਕ ਹਨ, ਸੇਵਾਦਾਰ ਦੇ ਰੂਪ ਵਿੱਚ ਸੇਵਾ ਕਰਦੇ ਨੇ।
ਤਤਪਰ ਰਹਿਤ ਹੋਤੇ ਦਰਬਾਰ,
ਬੜੇ ਤਤਪਰ ਹੋ ਕੇ ਕਮਰ ਕੱਸਾ ਕਰਕੇ ਮਹਾਰਾਜ ਜੀ ਦੀ ਸੇਵਾ ਵਿੱਚ ਹੀ ਹਾਜ਼ਰ ਰਹਿੰਦੇ ਹਨ।
ਗੌੜੀ ਰਾਗ ਵਾਰ ਕੇ ਅੰਤਰ,
ਕਹਿੰਦੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਇੱਕ ਅੰਮ੍ਰਿਤ ਬਾਣੀ ਗੌੜੀ ਰਾਗ ਦੀ ਵਾਰ ਵਿੱਚ ਹੈ।
ਇਸ ਪਰਥਾਏ ਸ਼ਲੋਕ ਸੁਤੰਤਰ,
ਸਵੈ ਤੰਤਰ ਹੋ ਕੇ ਆਪਣੀ ਇੱਛਾ ਵਿੱਚ ਆ ਕੇ ਆਪਣੀ ਮੌਜ ਵਿੱਚ ਆ ਕੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਕਹਿੰਦੇ ਆਪਣੀ ਬਾਣੀ ਵਿੱਚ ਵੀ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਕਿਉਂਕਿ ਜਦੋਂ ਇਹ ਘਟਨਾ ਘਟੀ ਹੈ ਉਦੋਂ ਸ਼੍ਰੀ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਸੇਵਾਦਾਰ ਸਨ ਤੇ ਮਹਾਰਾਜ ਜੀ ਨੇ ਸਾਰੀ ਘਟਨਾ ਅੱਖੀਂ ਦੇਖੀ ਹੋਈ ਹੈ। ਤੋ ਕਹਿੰਦੇ ਜਦੋਂ ਮਹਾਰਾਜ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ, ਬਾਣੀ ਉਚਾਰਨ ਕੀਤੀ ਹੈ, ਉਦੋਂ ਇਸ ਘਟਨਾ ਦਾ ਆਪਣੀ ਬਾਣੀ ਵਿੱਚ ਮਹਾਰਾਜ ਜੀ ਨੇ ਜ਼ਿਕਰ ਕਰ ਦਿੱਤਾ ਹੈ ਤਾਂ ਕਿ ਆਉਣ ਵਾਲੇ ਲੋਕ, ਆਉਣ ਵਾਲੀ ਜੋ ਪੀੜ੍ਹੀ ਹੈ ਉਹ ਇਹ ਨਾ ਸੋਚੇ ਨਹੀਂ ਜੀ ਗੋਇੰਦਵਾਲ ਸਾਹਿਬ ਐਸੀ ਘਟਨਾ ਹੋਈ ਨਹੀਂ, ਇਤਿਹਾਸ ਐਵੇਂ ਲਿਖ ਦਿੱਤਾ, ਅਸੀਂ ਨਹੀਂ ਮੰਨਦੇ ਇਸ ਤਰ੍ਹਾਂ ਦਾ ਕੁਝ ਹੋ ਵੀ ਰਿਹਾ ਸਾਨੂੰ ਪਤਾ ਹੈ। ਤੋ ਸੱਚੇ ਪਾਤਸ਼ਾਹ ਜੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਉਸ ਸ਼ਬਦ ਵਿੱਚ ਉਸ ਗੌੜੀ ਰਾਗ ਦੀ ਵਾਰ ਦੀ ਪੌੜੀ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ।
ਉਚਰਤ ਭਏ ਭਲੋ ਚਿਤ ਲਾਏ,
ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਅੰਮ੍ਰਿਤ ਬਾਣੀ ਉਹ ਪੌੜੀ ਉਚਾਰਨ ਕੀਤੀ ਹੈ।
ਜੋ ਗੁਰ ਕੀ ਮਹਿਮਾ ਪ੍ਰਗਟਾਏ,
ਕਹਿੰਦੇ ਜਿਸ ਬਾਣੀ ਵਿੱਚ ਜਿਸ ਸਲੋਕ ਵਿੱਚ ਗੁਰੂ ਦੀ ਮਹਿਮਾ ਨੂੰ ਪ੍ਰਗਟ ਕੀਤਾ ਹੈ।
ਸੁਣੋ ਸਿੱਖ ਚਿਤ ਕਰ ਸਾਵਧਾਨ,
ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਐ ਸਿੱਖ ਸੰਗਤ ਜੀ ਧਿਆਨ ਨਾਲ ਉਹਨਾਂ ਬਚਨਾਂ ਨੂੰ ਸੁਣੋ।
ਸ਼੍ਰੀ ਸਤਿਗੁਰੂ ਜੋ ਕੀਨ ਬਖਾਨ,
ਜੋ ਸ਼੍ਰੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਸ਼ਲੋਕ ਉਚਾਰਿਆ, ਕਹਿੰਦੇ ਅਸੀਂ ਇੱਥੇ ਇਤਿਹਾਸ ਵਿੱਚ ਕਥਾ ਵਿੱਚ ਲਿਖ ਰਹੇ ਹਾਂ।
ਸ਼ਲੋਕ ਮਹੱਲਾ ਚੌਥਾ। ਮਲ ਜੂਈ ਭਰਿਆ ਨੀਲਾ ਕਾਲਾ ਖੇਤੋਲੜਾ।
ਸ਼ਲੋਕ ਮਹੱਲਾ ਚੌਥਾ। ਚੌਥੇ ਮਹੱਲੇ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਰਸਨਾ ਤੋਂ ਉਚਾਰਨ ਹੋਇਆ ਗੌੜੀ ਰਾਗ ਦੀ ਵਾਰ ਵਿੱਚ ਇਹ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 306 ਅੰਗ ਤੇ ਸੁਸ਼ੋਭਿਤ ਹੈ। ਮਹਾਰਾਜ ਕਹਿੰਦੇ ਦੇਖੋ, ਮਲ ਜੂਈ ਭਰਿਆ ਨੀਲਾ ਕਾਲਾ ਖੇਤੋਲੜਾ, ਸੰਸਕ੍ਰਿਤ ਦਾ ਲਫ਼ਜ਼ ਹੈ ਯੂਕਾ। ਯੂਕਾ ਦਾ ਅਰਥ ਹੁੰਦਾ ਹੈ ਜੂਆ। ਯੂਕਾ ਤੋਂ ਬ੍ਰਿਜ ਭਾਸ਼ਾ ਲਫ਼ਜ਼ ਬਣਿਆ ਜੂਈ। ਜੂਈ ਦਾ ਮਤਲਬ ਜੂਆ। ਕਹਿੰਦੇ ਫਰਿਆਦੀ ਬਣ ਕੇ ਇਹਨਾਂ ਮਰਵਾਇਆ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਫਰਿਆਦ ਕੀਤੀ ਸੀ, ਦੇਖੋ ਜੀ ਸਾਡੀ ਇਹੋ ਜਿਹੀ ਹਾਲਤ ਹੈ। ਕਹਿੰਦੇ ਜੂਆ ਦਾ ਮੈਲ ਦਾ ਭਰਿਆ ਹੋਇਆ ਚੋਲਾ ਬਣਾ ਕੇ ਪਾਇਆ ਤੇ ਬਹੁਤ ਭੈੜਾ ਜਿਹਾ ਮੰਗਤਿਆਂ ਵਾਲਾ ਲਿਬਾਸ ਬਣਾ ਕੇ ਇਹ ਦਰਬਾਰ ਵਿੱਚ ਹਾਜ਼ਰ ਹੋਏ ਜੀ, ਦੇਖੋ ਗੁਰੂ ਸਾਹਿਬ ਨੇ ਸਾਡੀ ਆਹ ਹਾਲਤ ਕਰ ਦਿੱਤੀ। ਇਉਂ ਕਹਿੰਦੇ ਇਹਨਾਂ ਨੇ ਇਹ ਸ਼ਿਕਾਇਤ ਲਾਈ ਸੀ। ਮਹਾਰਾਜ ਕਹਿੰਦੇ ਦੇਖੋ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਨੀਲੇ ਤੇ ਕਾਲੇ ਰੰਗ ਦਾ ਚੋਲਾ ਬਣਾ ਕੇ ਮੈਲ ਨਾਲ ਭਰਿਆ ਹੋਇਆ ਪਾਇਆ ਹੈ ਤੇ ਕਹਿੰਦੇ ਇਸ ਤਰ੍ਹਾਂ ਫਿਰ ਦਰਬਾਰ ਵਿੱਚ ਪੇਸ਼ ਹੋਏ।
ਤਿੰਨ ਵੇ ਮੁਖ ਵੇ ਮੁਖ ਨੂੰ ਪਾਇਆ।
ਕਹਿੰਦੇ ਵੇ ਮੁਖ ਮਰਵਾਹੇ ਦੇ ਪੁੱਤਰ ਨੇ ਆਪਣੇ ਵੇ ਮੁਖ ਨੌਕਰ ਨੂੰ ਇਹ ਚੋਲਾ ਪਵਾਇਆ ਸੀ।
ਪਾਸ ਨਾ ਦੇ ਕੋਈ ਬਹਿਣ ਜਗਤ ਮਹ।
ਇਉਂ ਕਹਿੰਦੇ ਜਦੋਂ ਇਹਨਾਂ ਦੀ ਕਰਤੂਤ ਦੁਨੀਆਂ ਸਾਹਮਣੇ ਆਈ, ਇਹਨਾਂ ਨੂੰ ਕੋਈ ਕੋਲ ਨਹੀਂ ਬਹਿਣ ਦਿੰਦਾ ਸੀ।
ਗੋਹ ਪੜ ਸਗ ਵੀ ਮਲ ਲਾਏ ਮਨ ਮੁਖ ਆਇਆ।
ਕਹਿੰਦੇ ਸਗੋਂ ਇਹ ਮਨ ਮੁਖ ਹੋਰ ਗੰਦਗੀ ਸਿਰ ਵਿੱਚ ਪਵਾ ਕੇ ਸ਼ਰਮਿੰਦੇ ਹੋ ਕੇ ਦਿੱਲੀ ਦਰਬਾਰ ਤੋਂ ਵਾਪਸ ਮੁੜੇ ਸਨ।
ਪ੍ਰਾਈ ਜੋ ਨਿੰਦਾ ਚੁਗਲੇ ਨੂੰ ਬੇਮੁਖ ਕਰਕੇ ਭੇਜਿਆ।
ਮਹਾਰਾਜ ਕਹਿੰਦੇ ਦੇਖੋ, ਸਤਿਗੁਰਾਂ ਦੀ ਪ੍ਰਾਈ ਨਿੰਦਾ ਚੁਗਲੀ ਕਰਨ ਵਾਸਤੇ ਗੋਂਦੇ ਖੱਤਰੀ ਦੇ ਪੁੱਤਰਾਂ ਨੇ ਮਰਵਾਇਆ ਨੇ ਕਹਿੰਦੇ ਉਹਨਾਂ ਵੇਮੁਖਾਂ ਨੂੰ ਭੇਜਿਆ ਸੀ।
ਉੱਥੇ ਪੇਮੋਹ ਕਾਲਾ ਤੁਹਾਂ ਵੇਮੁਖਾਂ ਦਾ ਕਰਾਇਆ।
ਕਹਿੰਦੇ ਪ੍ਰਮਾਤਮਾ ਨੇ ਇਹਨਾਂ ਦੋਹਾਂ ਦਾ, ਗੋਇੰਦੇ ਦੇ ਪੁੱਤਰ ਤੇ ਉਹਦੀ ਨੌਕਰ ਦਾ ਜਿਹੜੇ ਫਰਿਆਦੀ ਬਣ ਕੇ ਗਏ ਸਨ, ਇਹਨਾਂ ਦੋਹਾਂ ਕਹਿੰਦੇ ਬੇਮੁਖਾਂ ਦਾ ਮੂੰਹ ਕਾਲਾ ਹੋਇਆ ਦਰਬਾਰ ਦੇ ਵਿੱਚ।
ਤੜ ਸੁਣਿਆ ਸਬਤ ਜਗਤ ਵਿੱਚ ਭਾਈ।
ਮਹਾਰਾਜ ਕਹਿੰਦੇ ਤੜ ਸੁਣਿਆ, ਤੜ ਮੈਂ ਨਾ ਬੜੀ ਛੇਤੀ ਨਾਲ ਸਾਰੇ ਸੰਸਾਰ ਵਿੱਚ ਕਹਿੰਦੇ ਖਬਰ ਫੈਲ ਗਈ।
ਬੇਮੁਖ ਸਣੇ ਨਫਰੇ ਪੌਲੀ ਪੌਦੀ ਫਾਵਾ ਹੋਏ ਕੈ ਉੱਠ ਘਰ ਆਇਆ।
ਕਹਿੰਦੇ ਜਿਹੜੇ ਬੇਮੁਖ ਸਨ, ਸਣੇ ਨਫਰੇ, ਫਾਰਸੀ ਚ ਨਫਰ ਕਹਿੰਦੇ ਨੌਕਰ, ਨੌਕਰ ਨੂੰ ਨਾਲ ਲੈ ਕੇ ਗੋਂਦੇ ਦਾ ਪੁੱਤਰ ਗਿਆ ਸੀ, ਉੱਥੇ ਕੀ ਹੋਇਆ? ਕਹਿੰਦੇ ਪੌਲੀ ਪੌਦੀ, ਪੌਲ ਮੈਨਾ ਜੁੱਤੀ ਤੇ ਪੌਲੀ ਜੁੱਤੀਆਂ, ਕਹਿੰਦੇ ਪੌਲੀ ਪੌਦੀ ਜੁੱਤੀਆਂ ਸਿਰ ਵਿੱਚ ਪਈਆਂ, ਸ਼ਰਮਿੰਦੇ ਹੋਏ ਤੇ ਫਾਵਾ, ਫਾਰਸੀ ਚ ਫਾਵਾ ਕਹਿੰਦੇ ਸ਼ਰਮਿੰਦਾ, ਸ਼ਰਮਿੰਦਾ ਹੋ ਕੇ ਕਹਿੰਦੇ ਗੋਂਦੇ ਖੱਤਰੀ ਦਾ ਪੁੱਤਰ ਵਾਪਸ ਘਰ ਆ ਗਿਆ।
ਅੱਗੇ ਸੰਗਤੀ ਕੁੜਮੀ ਬੇਮੁਖ ਰਲਨਾ ਨਾ ਮਿਲੇ।
ਕਹਿੰਦੇ ਆ ਕੇ ਫਿਰ ਪ੍ਰਾਹੁਣਚਾਰੀਆਂ ਰਿਸ਼ਤੇਦਾਰਾਂ ਕੁੜਮਾਂ ਦੇ ਵਿੱਚ ਵੀ ਬੈਠਣ ਜੋਗੇ ਨਾ ਰਹੇ।
ਤਾਂ ਬਹੁਟੀ ਪਤੀ ਜੀ ਫਿਰ ਆਣ ਘਰ ਪਾਇਆ।
ਕਹਿੰਦੇ ਸ਼ਰਮਿੰਦਗੀ ਨਾਲ ਤੁਰੇ ਫਿਰਦੇ ਸਨ, ਫਿਰ ਬਹੁਟੀ ਤੇ ਭਤੀਜੀ ਨੇ ਕਹਿੰਦੇ ਲਿਆ ਕੇ ਇਹਨਾਂ ਨੂੰ ਘਰ ਬਿਠਾਇਆ ਸੀ।
ਪਲਤ ਪਲਤ ਦੋਵੇਂ ਗਏ।
ਕਹਿੰਦੇ ਇਹਨਾਂ ਦਾ ਹਾਲਤ ਤੇ ਪਲਤ ਲੋਕ ਤੇ ਪਰਲੋਕ ਗਵਾਚ ਗਿਆ।
ਨਿਤ ਭੁੱਖਾ ਕੂਕੇ ਤਿਹਾਇਆ।
ਕਹਿੰਦੇ ਗੋਂਦੇ ਖੱਤਰੀ ਦਾ ਪੁੱਤਰ ਭੁੱਖਾ ਤਿਹਾਇਆ, ਕਹਿੰਦੇ ਦਿਮਾਗੀ ਹਾਲਤ ਖਰਾਬ ਹੋ ਗਈ ਸੀ, ਇੰਨਾ ਇਹਦੇ ਤੇ ਅਸਰ ਹੋ ਗਿਆ, ਉੱਚੀ ਉੱਚੀ ਕਹਿੰਦੇ ਚੀਖ ਦਾ ਰੌਲਾ ਪਾਉਂਦਾ ਰਹਿੰਦਾ ਸੀ।
ਧੰਨ ਧੰਨ ਸਵਾਮੀ ਕਰਤਾ ਪੁਰਖ ਹੈ।
ਮਹਾਰਾਜ ਕਹਿੰਦੇ ਪਾਈ ਉਹ ਸਵਾਮੀ ਕਰਤਾ ਪੁਰਖ ਵਾਹਿਗੁਰੂ ਧੰਨ ਹੈ, ਅੰਤਰਜਾਮੀ ਹੈ।
ਜਿਨ ਨਿਆਉ ਸੱਚ ਬਹਿਆ ਪਕਰਾਇਆ।
ਕਹਿੰਦੇ ਜਿਨ੍ਹਾਂ ਨੇ ਆਪ ਹੀ ਇਹ ਸੱਚਾ ਨਿਆਉ ਕੀਤਾ ਹੈ, ਉਹ ਮਾਲਕ ਆਪ ਹੀ ਜਾਣਦਾ ਹੈ।
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ।
ਮਹਾਰਾਜ ਕਹਿੰਦੇ ਜੋ ਪੂਰੇ ਸਤਿਗੁਰੂ ਦੀ ਭਾਈ ਨਿੰਦਾ ਕਰਦਾ ਹੈ,
ਸੋ ਸੱਚੇ ਮਾਰ ਪਚਾਇਆ।
ਉਹ ਸੱਚਾ ਮਾਲਕ ਵਾਹਿਗੁਰੂ ਉਸ ਨੂੰ ਮਾਰ ਦਿੰਦਾ ਹੈ, ਉਹ ਖਤਮ ਕਰ ਦਿੰਦਾ ਹੈ, ਬੇਇੱਜ਼ਤ ਕਰ ਦਿੰਦਾ ਹੈ, ਜੋ ਸੱਚੇ ਗੁਰੂ ਨਾਲ ਕਹਿੰਦੇ ਮੱਥਾ ਲਾਉਣ ਦਾ ਯਤਨ ਕਰਦਾ ਹੈ।
ਇਹ ਅੱਖਰ ਤਿਨ ਆਖਿਆ ਜਿਨ ਜਗਤ ਸਾਬੇ ਪਾਇਆ।
ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਇਹ ਅੱਖਰ, ਇਹ ਸ਼ਬਦ ਜੋ ਅਸੀਂ ਕਹੇ ਨੇ ਨਾ, ਇਹ ਸਾਡੇ ਆਪਣੇ ਨਹੀਂ ਹਨ। ਇਹ ਬਾਣੀ, ਇਹ ਸ਼ਬਦ ਉਸ ਮਾਲਕ ਨੇ ਆਖਿਆ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ।
ਚਾਹ ਪਈ ਰਹਿ ਗਿਓ ਬਾਲਕ ਇੱਕ ਪਿਛਾਰੀ।
ਇਉਂ ਕਹਿੰਦੇ ਇਹਨਾਂ ਮਰਵਾਇਆਂ ਦੀ ਕੁੱਲ ਇੱਕ ਵਾਰੀ ਸਮਝ ਲਓ ਖਤਮ ਹੋ ਗਈ, ਔਰ ਇਹਨਾਂ ਦੇ ਵਿੱਚੋਂ ਕਹਿੰਦੇ ਇੱਕ ਬਾਲਕ ਇੱਕ ਬੱਚਾ ਬਾਕੀ ਰਹਿ ਗਿਆ ਸੀ।
ਗੁੰਦੇ ਕੀ ਤ੍ਰਿਆ ਗੁਰੂ ਅਗਾਰੇ,
ਕਹਿੰਦੇ ਇਹਨਾਂ ਦੀ ਇੱਕ ਔਰਤ ਤ੍ਰੀਮਤ ਰਹਿ ਗਈ, ਬਾਕੀ ਸਾਰੇ ਖੱਪ ਕੇ ਖਤਮ ਹੋ ਗਏ ਸਨ ਗੁਰੂ ਘਰ ਨਾਲ ਵੈਰ ਕਰਨ ਕਰਕੇ। ਕਹਿੰਦੇ ਇੱਕ ਔਰਤ ਤੇ ਇੱਕ ਬੱਚਾ ਰਹਿ ਗਿਆ ਸੀ, ਉਹ ਔਰਤ ਜਿਹੜੀ ਹੈ ਉਹ ਫਿਰ ਕੱਲੀ ਰਹਿ ਗਈ ਤੇ ਅਖੀਰ ਸਤਿਗੁਰੂ ਦੀ ਸ਼ਰਨ ਵਿੱਚ ਆਈ ਹੈ।
ਪਛਤਾਵਤ ਕਰ ਜੋਰ ਬਖਾਨੀ,
ਬੜਾ ਪਛਤਾਵਾ ਕਰਦੀ ਤੇ ਹੱਥ ਜੋੜ ਕੇ ਮਹਾਰਾਜੀਆਂ ਨੂੰ ਕਹਿਣ ਲੱਗੀ ਹੈ,
ਇਹ ਸਭ ਮੰਦ ਨਾ ਮਹਿਮਾ ਜਾਣੀ।
ਕਹਿਣ ਲੱਗੀ ਸੱਚੇ ਪਾਤਸ਼ਾਹ ਜੀ, ਮੇਰੇ ਸਾਰੇ ਪਰਿਵਾਰ ਨੇ ਮੰਦੀ ਮਤ ਵਾਲਿਆਂ ਨੇ ਤੁਹਾਡੀ ਮਹਿਮਾ ਨਹੀਂ ਜਾਣੀ, ਤੁਹਾਡੇ ਨਾਲ ਵੈਰ ਕੀਤਾ, ਈਰਖਾ ਕੀਤੀ, ਸਾਰੇ ਮਰ ਖੱਪ ਗਏ, ਮੈਂ ਤੇ ਮੇਰਾ ਪੁੱਤਰ ਬਾਕੀ ਬਚੇ ਹਾਂ।
ਪ੍ਰਤਾਪ ਤੇ ਇਹ ਸਭ ਹੋਏ,
ਤੁਹਾਡੀ ਪ੍ਰਤਾਪ ਨਾਲ ਹੀ ਇਹ ਸਾਰਾ ਹੋਇਆ ਤੇ ਸਾਡਾ ਵੀ ਬਚਾ ਤੁਹਾਡੀ ਕਿਰਪਾ ਨਾਲ ਹੀ ਹੋਇਆ ਹੈ।
ਕਰੀ ਅਵਗਿਆ ਤੁਮ ਸਭ ਖੋਏ,
ਮੈਨੂੰ ਪਤਾ ਹੈ ਕਿ ਤੁਹਾਡੀ ਅਵਗਿਆ ਕਰਨ ਕਰਕੇ ਨਰਾਦਰੀ ਕਰਕੇ ਉਹਨਾਂ ਨੂੰ ਇਹ ਸਜ਼ਾ ਮਿਲੀ ਹੈ।
ਰਹਿਓ ਬਾਲ ਇਹੋ ਅਭੈ ਪਛਾਰੇ,
ਸੱਚੇ ਪਾਤਸ਼ਾਹ ਜੀ ਸਾਡੀ ਕੁੱਲ ਵਿੱਚੋਂ ਇਹ ਬੱਚਾ ਹੀ ਬਾਕੀ ਰਹਿ ਗਿਆ ਹੈ।
ਰੱਖੋ ਕਿਰਪਾ ਕਰੋ ਸੁਖਕਾਰੀ,
ਕਿਰਪਾ ਕਰਕੇ ਸਾਨੂੰ ਸੁਖ ਦਿਓ, ਇਸ ਬਾਲਕ ਦੀ ਜ਼ਿੰਦਗੀ ਬਚ ਜਾਏ, ਕਿਰਪਾ ਕਰ ਦਿਓ ਜੀ।
ਇਹਨੂੰ ਕਰਿਓ ਜਸ ਤਸ ਫਲ ਪਾਇਓ,
ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਈਰਖਾ ਕੀਤੀ ਉਹਨਾਂ ਨੇ ਫਲ ਪਾ ਲਿਆ, ਸਾਡਾ ਕੀ ਕਸੂਰ ਹੈ, ਇਸ ਬੱਚੇ ਦਾ ਕੀ ਕਸੂਰ ਹੈ, ਸਾਡੇ ਤੇ ਬਖਸ਼ਿਸ਼ ਕਰ ਦਿਓ, ਤਰਸ ਖਾਓ ਜੀ।
ਅਬਰਾਬਰ ਕੀ ਸ਼ਰਣੀ ਆਇਓ,
ਹੁਣ ਅਸੀਂ ਆਪ ਜੀ ਦੀ ਸ਼ਰਨ ਆ ਗਏ ਹਾਂ ਸੱਚੇ ਪਾਤਸ਼ਾਹ ਜੀਓ।
ਸੰਤ ਪ੍ਰਸੰਨ ਸਦਾ ਉਪਕਾਰੀ,
ਔਰ ਸੰਤ ਮਹਾਤਮਾ ਸਤਿਗੁਰੂ ਜੀ ਤਾਂ ਸਦਾ ਹੀ ਪਰ ਉਪਕਾਰੀ ਹੁੰਦੇ ਹਨ।
ਕਰੇ ਬੁਰੇ ਕੋ ਭਲਾ ਵਿਚਾਰੀ,
ਜਿਹੜਾ ਬੁਰਾ ਵੀ ਕਰੇ ਗੁਰੂ ਨਾਲ ਮਹਾਤਮਾ ਮਹਾਂਪੁਰਖ ਨਾਲ, ਤੇ ਗੁਰੂ ਸਾਹਿਬ ਮਹਾਤਮਾ ਮਹਾਂਪੁਰਖ ਤਾਂ ਉਹਦਾ ਵੀ ਭਲਾਈ ਕਰਦੇ ਨੇ ਨਾ, ਇਸ ਕਰਕੇ ਸੱਚੇ ਪਾਤਸ਼ਾਹ ਜੀ ਅਸੀਂ ਭਲਾ ਚਾਹੁੰਦੇ ਹਾਂ, ਸਾਡੇ ਤੇ ਕਿਰਪਾ ਕਰ ਦਿਓ ਜੀ।
ਹੁਣ ਪ੍ਰਭ ਨੇ ਕਰਣਾ ਕਰ ਰੱਖਿਓ,
ਕਿਰਪਾ ਦੇ ਘਰ ਵਿੱਚ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮਾਈ ਇਸ ਨੂੰ ਕੁਝ ਨਹੀਂ ਹੋਵੇਗਾ, ਇਹ ਬਚਨ ਮਹਾਰਾਜ ਜੀ ਨੇ ਮੇਹਰ ਦੇ ਘਰ ਵਿੱਚ ਆ ਕੇ ਕਹਿ ਦਿੱਤੇ ਹਨ।
ਇਸ ਦੇ ਬੰਸ਼ ਬਿਰਧ ਹੈ ਤਾਂ
ਮਹਾਰਾਜ ਕਹਿਣ ਲੱਗੇ ਕਿ ਇਸ ਬੱਚੇ ਤੋਂ ਹੀ ਤੁਹਾਡੀ ਫਿਰ ਬੰਸ਼ ਵੱਧ ਜਾਏਗੀ, ਦੇਖੋ ਫਿਰ ਬਖਸ਼ਿਸ਼ ਵੀ ਕਿੰਨੀ ਜਲਦੀ ਕਰ ਦਿੱਤੀ ਹੈ। ਮਹਾਰਾਜ ਕਹਿੰਦੇ ਮਾਈ ਤੂੰ ਚਿੰਤਾ ਨਾ ਕਰ, ਤੇਰੀ ਇਹ ਅੰਸ ਬੰਸ ਇਸ ਬੱਚੇ ਤੋਂ ਫਿਰ ਚੱਲਦੀ ਰਹੇਗੀ।
ਭਈ ਪ੍ਰਸੰਨ ਸੋ ਗ੍ਰਹਿ ਕੋ ਗਏ,
ਇਉਂ ਕਹਿੰਦੇ ਪ੍ਰਸੰਨ ਹੋ ਕੇ ਉਹ ਮਾਈ ਜਿਹੜੀ ਆਪਣੇ ਘਰ ਨੂੰ ਚਲੇ ਆਈ ਹੈ।
ਕਰੀ ਅਵਗਿਆ ਸੋ ਪ੍ਰਭ ਸੋ ਬਖਸ਼ਈ,
ਕਹਿੰਦੇ ਜੋ ਗੋਂਦੇ ਦੇ ਆਉਣ ਵਾਲੀ ਔਲਾਦ ਨੇ ਸਤਿਗੁਰਾਂ ਦੀ ਅਵਗਿਆ ਜਾਂ ਨਰਾਦਰੀ ਕੀਤੀ, ਉਹ ਨਰਾਦਰੀ ਦਾ ਫਲ ਭਾਵੇਂ ਉਹਨਾਂ ਨੇ ਭੁਗਤ ਲਿਆ, ਪਰ ਉਹਨਾਂ ਦੇ ਵਿੱਚੋਂ ਉਹਨਾਂ ਦੀ ਇੱਕ ਇਸਤਰੀ ਔਰ ਬੱਚੇ ਨੂੰ ਲੈ ਕੇ ਉਹ ਇਸਤਰੀ ਜਿਹੜੀ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਈ, ਆ ਕੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਜੀ ਮਿਹਰ ਦੇ ਘਰ ਵਿੱਚ ਆਏ, ਸਤਿਗੁਰਾਂ ਨੇ ਬਖਸ਼ ਲਿਆ, ਕਿਰਪਾ ਕਰ ਦਿੱਤੀ। ਇਉਂ ਕਹਿੰਦੇ ਆਪਣੀ ਕੁੱਲ ਨੂੰ ਬਖਸ਼ਾ ਕੇ ਮਹਾਰਾਜ ਜੀਆਂ ਦੇ ਕੋਲੋਂ ਬਖਸ਼ਿਸ਼ਾਂ ਲੈ ਕੇ ਵਾਪਸ ਗਈ, ਔਰ ਇਸੇ ਤਰ੍ਹਾਂ ਉਸ ਦੀ ਜਿਹੜੀ ਕੁੱਲ ਹੈ ਸੰਸਾਰ ਵਿੱਚ ਫਿਰ ਪ੍ਰਫੁੱਲਿਤ ਹੋ ਗਈ। ਇੱਥੇ ਇਸ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਪਹਿਲੀ ਰਾਸ ਦਾ ਸਾਧ ਸੰਗਤ ਜੀ 61 ਨੰਬਰ ਅਧਿਆਇ ਸੰਪੂਰਨ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਚਰਨਾਂ 'ਚ ਹਾਜ਼ਰੀ ਭਰਦੇ ਹਾਂ, ਜੋ ਪੜ੍ਹਿਆ ਜੋ ਸੁਣਿਆ ਜੋ ਸੁਣਾਇਆ ਸਾਡੇ ਹਿਰਦੇ ਵਸੇ, ਸਤਿਗੁਰੂ ਸਾਹਿਬਾਂ 'ਤੇ ਬਾਣੀ ਬਾਣੇ 'ਤੇ ਸਾਡਾ ਨਿਸ਼ਚਾ ਬਣੇ। ਸਤਿਗੁਰੂ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸੰਗਤ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨੂੰ, ਗੁਰੂ ਕੇ ਸਿੱਖਾਂ ਦੇ ਜੀਵਨ ਨੂੰ ਇਸ ਲਾਸਾਨੀ ਇਤਿਹਾਸ ਦੁਆਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਰਹੀਏ। ਇਹ ਦਾਤ ਸਤਿਗੁਰੂ ਜੀ ਸਾਡੀ ਝੋਲੀ ਪਾਉਣ, ਸਤਿਗੁਰੂ ਜੀ ਕਿਰਪਾ ਕਰਨ। ਵਿਚਾਰ ਕਰਦਿਆਂ ਹੋਈਆਂ ਸਮੂਹ ਭੁੱਲਾਂ ਦੀ ਸਾਧ ਸੰਗਤ ਜੀ ਖਿਮਾ ਦੇਣੀ, ਅੱਗੇ ਤੋਂ ਸਮੱਤ ਬਖਸ਼ਣੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਇਸ ਅਧਿਆਇ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਭਾਈ ਪ੍ਰਸੰਨ ਸੋ ਗ੍ਰਹਿ ਕੋ ਗਈ, ਕਰੀ ਅਵਗਿਆ ਸੋ ਬਖਸ਼ਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਨ ਨਾਥ ਅਨਾਥ ਸਕੇ ਦੀਨ
ਦਰਦ ਨਿਵਾਰ,
ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰਿ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, एक अखर हर मन बसत नानक होत
निहाल।
एक अखर हर मन बसत नानक होत निहाल। वाहिगुरु जी का खालसा, वाहिगुरु जी की फतेह।